ਸਤਿਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਗੁਰੂ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾਂ ਕਰ ਅਨਰਾਗ ਗੁਰ ਕਾ ਸਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਹੈ ਜਿਤ ਚਾਹ ਚਲੋ ਤੁਮਰੀ ਪਹਚਾਤ ਚਲਾਈ ਸੁਣਿਐ ਸੁਹਦਾਨਾ ਸ੍ਰੀ ਗੁਰ ਭਾਗਤ ਮੇਰ ਕੇ ਉਪਰ ਹੈ ਸਿੱਧ ਮੰਡਲੀ ਜਾਂ ਮਨ ਮਨ ਹੈ ਜਿਤ ਚਾਹ ਚਲੋ ਤੁਮਰੀ
ਜਬਰ ਛਤਰ ਤਖਤ ਦੇ ਮਾਲਕ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿਚ ਜੁੜਮੇਠੀ ਸਨਮਾਨਯੋਗ ਸਾਧ ਸੰਗਤ ਜੀ ਉਹ ਹਾਜ਼ਰੀਆਂ ਲਗਵਾਓ ਪ੍ਰੇਮ ਨਾਲ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨਿਰੰਤਰ ਪਿਛਲੇ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਾਂਝਾ ਕਰਦੇ ਆ ਰਹੇ ਹਾਂ ਮੱਕੇ ਮਦੀਨੇ ਵਿੱਚ ਮਹਾਰਾਜ ਪਾਤਸ਼ਾਹ ਜੀ ਨੇ ਦਿੱਗ ਵਿਜੈ ਪ੍ਰਾਪਤ ਕਰਕੇ ਕਾਜ਼ੀਆਂ ਮੌਲਾਣਿਆਂ ਨੂੰ ਆਪਣੇ ਚਰਨੀ ਲਾ ਕੇ ਆਪਣੀਆਂ ਖੜਾਵਾਂ ਦੀ ਪੂਜਾ ਮਹਾਰਾਜ ਪਾਤਸ਼ਾਹ ਜੀ ਨੇ ਕਰਵਾਈ ਤਿੱਥੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸੁਲਤਾਨਪੁਰ ਲੋਧੀ ਭੈਣ ਨਾਨਕੀ ਜੀ ਨੂੰ ਮਿਲਣ ਜਾਣ ਵਾਸਤੇ ਪਿਆਨਾ ਕੀਤਾ ਹੈ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਇੱਕ ਰਾਤ ਠਹਿਰੇ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਹੀ ਪਰਿਵਾਰ ਕੋਲੋਂ ਇਜਾਜ਼ਤ ਲੈ ਲਈ ਹੈ ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉੱਥੋਂ ਬਹੁਤ ਸਾਰਾ ਪੈਂਡਾ ਕਰਕੇ ਜਿੱਥੇ ਜਾ ਪਹੁੰਚੇ ਨੇ ਉੱਥੋਂ ਮਹਾਰਾਜ ਪਾਤਸ਼ਾਹ ਜੀ ਆਪਣਿਆਂ ਪਿਆਰਿਆਂ ਦੋਨਾਂ ਸਿੱਖਾਂ ਦਾ ਮਾਣ ਤਾਣ ਰੱਖਦੇ ਹੋਏ ਭਾਈ ਬਾਲਾ ਅਤੇ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਕਿੱਧਰ ਨੂੰ ਜਾਣ ਦੀ ਚਾਹਨਾ ਹੈ ਹੁਣ ਭਾਈ ਬਾਲਾ ਸਾਹਿਬ ਜੀ ਕਹਿੰਦੇ ਸੁਖਾਂ ਦੇ ਦਾਤੇ ਸਤਿਗੁਰੂ ਤੁਸਾਂ ਨੇ ਹੀ ਚੱਲਣਾ ਹੈ ਜਿੱਧਰ ਨੂੰ ਚੱਲਣਾ ਅਸੀਂ ਤਾਂ ਤੁਹਾਡੇ ਪਿੱਛੇ ਪਿੱਛੇ ਚੱਲਾਂਗੇ ਇੱਥੋਂ ਇਤਿਹਾਸ ਦੀ ਲੜੀ ਸ਼ੁਰੂ ਹੋ ਰਹੀ ਹੈ ਸਰਵਣ ਕਰਕੇ ਲਾਹਾ ਲਈਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਹੈ ਜਿਤ ਚਾਹ ਚਲੋ ਤੁਮਰੀ ਪਹਚਾਤ ਚਲੈ ਸੁਣੀਐ ਸੁਖਦਾਨਾ
ਭਾਈ ਬਾਲਾ ਸਾਹਿਬ ਜੀ ਕਹਿੰਦੇ ਨੇ ਸੁਖਦਾਨਾ ਸੁਖਾਂ ਦੇ ਦਾਤੇ ਸਤਿਗੁਰੂ ਜੀ ਜਿਸ ਪਾਸੇ ਆਪ ਜੀ ਦਾ ਫੁਰਨਾ ਹੈ ਜਾਣ ਦਾ ਆਪ ਜੀ ਤੁਰੋ ਅਸੀਂ ਤੁਹਾਡੇ ਪਸ਼ਚਾਤ ਪਿੱਛੇ ਪਿੱਛੇ ਤੁਰਾਂਗੇ
ਸ੍ਰੀ ਗੁਰ ਭਾਖਤ ਮੇਰ ਕੇ ਉਪਰ ਹੈ ਸਿੱਧ ਮੰਡਲੀ ਜਾਂ ਮਨ ਮਨ
ਪਾਤਸ਼ਾਹ ਨੇ ਫਰਮਾਇਆ ਕਿ ਸਮੇਰ ਪਰਬਤ ਦੇ ਉੱਪਰ ਜਾਣ ਦਾ ਸਾਡਾ ਇਰਾਦਾ ਹੈ ਜਿੱਥੇ ਸਿੱਧ ਮੰਡਲੀ ਰਹਿੰਦੀ ਹੈ ਗੋਰਖ ਉਹਨਾਂ ਦਾ ਗੁਰੂ ਹੈ ਔਰ ਉਹਨਾਂ ਦੇ ਮਨ ਵਿੱਚ ਬੜਾ ਹੰਕਾਰ ਹੈ
ਦੇਖ ਹੈ ਸੋ ਤਹਿ ਥਾਨ ਚਲੈ ਸੋ ਜੌਨ ਕਰ ਬੰਦ ਉੱਠਿਓ ਮਰਦਨ
ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਉਹ ਜਗ੍ਹਾ ਨਾਲੇ ਤੁਹਾਨੂੰ ਦਿਖਾਲਦੇ ਹਾਂ ਜਦੋਂ ਇਹ ਬਚਨ ਸੁਣੇ ਤੇ ਭਾਈ ਮਰਦਾਨਾ ਸਾਹਿਬ ਜੀ ਨੇ ਹੱਥ ਜੋੜੇ ਤੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਅੱਗੇ ਇੱਕ ਬੇਨਤੀ ਕਰਨ ਲੱਗਾ ਭਾਈ ਮਰਦਾਨਾ ਜੀ
ਮੋਹੇ ਸ਼ੁਧਾ ਜਬ ਦੇਹੋ ਹਟਾਏ ਤਬੈ ਤੁਮਰੇ ਸੰਗ ਹੋਏ ਪਯਨ
ਐ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਲੱਗੀ ਹੈ ਭੁੱਖ ਤੇ ਤੁਸੀਂ ਕਿਰਪਾ ਕਰਕੇ ਜਦੋਂ ਮੇਰੀ ਭੁੱਖ ਮਿਟਾ ਦਿਓਗੇ ਤਦੋਂ ਤੁਹਾਡੇ ਨਾਲ ਮੇਰੇ ਤੋਂ ਇੰਨਾ ਲੰਬਾ ਸਫ਼ਰ ਹੋ ਸਕੇਗਾ
ਬਿਖਸੈ ਸੁਣ ਬੈਨ ਗੁਰੂ ਗੁਣ ਐਨ ਦਇਆ ਜਿਨ ਨੈਣ ਰਹੀ ਸ਼ਬ ਸ਼ਾਈ
ਸਤਿਗੁਰੂ ਮਹਾਰਾਜ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸੁਣ ਕੇ ਮੁੱਖ ਤੋਂ ਮੁਸਕਰਾਏ जो गुणा दे घर हन सतगुरु महाराज जी जिन्हां दे नैणां दे विच नेत्रां विच हमेशा ही दया छाई रहिंदी है।
जिन देह धरी जग तारण कारण दंभ बदारण श्री जग राय।
जिन्हां ने संसार नूं तारण दे वास्ते इह शरीर धारिया है ते दंभ निकंद पखंडां दा खंडन करन दे वास्ते जो सारे वैसे जगत दे राई जगत दे राजा रूप हन राजान राजपान आन पान देवान देव उपमा महान राजियां नूं तख्त बख्शन वाले सतगुरु गुरु नानक साहिब दंभ पखंड नूं दूर करन दे लई जगत दा भला करन लई जिन्हां ने शरीर धारिया है।
मन मैं जिम चाहत होवै सो बहर दुख भूख न पाए कदाई।
अज सतगुरु महाराज पातशाह जी ने वारी बख्शिश कर दिता भाई मरदाना जी नूं। महाराज फरमाउंदे कि जिवें तेरे मन विच इच्छा आई है मरदानिया अज तो बाद तेनू दुख भुख कदे नहीं व्यापेगा।
कह ज्यों प्रस्थान कियो जाबहे तब कंचन की धरणी तह आई।
इस तरह महाराज जी ने वार बख्शिश कर दिता ते फिर महाराज जी उत्थों चल पाए ने समेत भाई बाला मरदाना जी दे। जदों गरीब नवाज पातशाह सच्चे सतगुरु जी अगे गए ने ते अगे सोने दी धरती आई है।
ताहे बलोकत ही हर खाकर बंद कहे गुरसो मरदाना।
उस इलाके नूं देख के ते भाई मरदाना साहब बड़ा खुश होया ते हाथ जोड़ के सतगुरां नूं बेनती करदा है।
देखत मैं बिस्माद पयो सब ही धरणी पर ही महाना।
ए महाराज पातशाह मैं देख के बड़ा प्रसन्न होया हां के सारी धरती दे उपर बर्फ ही बर्फ जमी हुई है।
ऐ सरिता जिन मैं रास सुंदर मानव एक नहीं इस स्थान।
इत्थे महाराज है जे नदी वग रही है इहदे विच बड़ा जिहड़ा सुंदर रस है सतगुरु सच्चे पातशाह जी मनुख कोई इत्थे नजर नहीं आउंदा इत्थे ए जिहड़ा देवत्यां वाला रस है और सोने दी इत्थे इस प्रकार ही जगह है। महाराज पातशाह जी इंसान तां कोई इत्थे नजर नहीं आउंदा इह किन्ना वास्ते है।
कंचन और रस बाद पर सब ज्यों सोना श्री गुरु बैन बखाना।
ए महाराज कंचन ते ए रस जिहड़ा है बाद ही पिया होया व्यर्थ ही महाराज पातशाह जी ए पिया होया है। सतगुरां ने भाई मरदाना जी दे बचन सुन के मुख तों फरमाया है।
प्रीतम जो करतार के सेवक प्राप्त होवै तिन को सुखदाई।
पातशाह ने फरमाया कि भाई मरदानिया ए उन्हां नूं मिलदा है उन्हां नूं इस दा असर पहुंचदा आधार मिलदा है जेड़े प्रीतम अकाल पुरख परमेश्वर करतार दे प्रीतम हन जिन्हां दी दिलों प्रीति है उस अकाल पुरख परमेश्वर दे नाल प्राप्त होवै तिन को सुखदाई। ए सुख देण वाला रस ए जो है उन्हां नूं प्राप्त हुंदा है।
मानव और न आए सकै तिन पीवन जोग नहीं गर्भाई।
जेड़े मानव हंकार नाल भरे हुए ने गर्भाई जेड़े बहुत ज्यादा हंकारी इंसान ने उन्हां दे ए पीवने दे योग नहीं है ए उन्हां नूं जेड़ा है ए नहीं मिलदा है।
अपना आप जनाव है जे नहि पीवत से नित हों तृप्ताई।
जेड़े अपना आप नहीं जनाउंदे जिन्हां ने अपने अंदरों हउमे नूं कढ के निम्रता धार लई है महाराज पातशाह फरमाउंदे पीवत से नित हो तृप्ताई ओ हमेशा इस नूं छकदे ने इस नूं इस प्रकार पींदे हन। जेड़ियां जगत दियां दातां आपां नूं मिलदियां ने ਇਹ ਵੀ ਸਾਧ ਸੰਗਤ ਜੀ ਆਪਾਂ ਹਰ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਅਜਮਾਇਆ ਹੁੰਦਾ ਹੈ ਵੀ ਕੁਛ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕਿਸੇ ਦੀ ਯੋਗਤਾ ਨਹੀਂ ਹੁੰਦੀ। ਆਪਾਂ ਜਗਤ ਵਿੱਚ ਦੇਖਦੇ ਹਾਂ ਸੰਸਾਰ ਦੇ ਵਿੱਚ ਜਿਹੜੇ ਉੱਚੇ ਅਹੁਦੇ ਨੌਕਰੀਆਂ ਸਰਵਿਸ ਅਤੇ ਇਸ ਪ੍ਰਕਾਰ ਜਿਤਨੇ ਵੀ ਸਕਿੱਲਡ ਨੇ ਉਹ ਕਿਸੇ ਦੇ ਐਕਸਪੀਰੀਅੰਸ ਦੇ ਨਿਰਭਰ ਕਰਦੇ ਹੈ ਕਿਸੇ ਦੀ ਕੁਆਲੀਫਿਕੇਸ਼ਨ ਦੇ ਉੱਪਰ ਨਿਰਭਰ ਕਰਦੇ ਹੈ ਔਰ ਇਹ ਜਿਹੜੀਆਂ ਅਧਿਆਤਮਕ ਵਸਤੂਆਂ ਨੇ ਇਹ ਤਾਂ ਵੈਸੇ ਹੀ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੋਂ ਬਖਸ਼ਿਸ਼ਾਂ ਵੈਸੇ ਵੀ ਜਿਹੜੀਆਂ ਉਹ ਵੀ ਉਸ ਦੀ ਕੁਆਲਿਟੀ ਦੇ ਉੱਤੇ ਜਿਹੜੀਆਂ ਉਹ ਨਿਰਭਰ ਕਰਦੀਆਂ ਨੇ। ਮਹਾਰਾਜ ਪਾਤਸ਼ਾਹ ਨੇ ਬੜਾ ਇਹ ਦੱਸਿਆ ਹੋਇਆ ਹੈ ਕਿ ਪਾਤਸ਼ਾਹ ਕਹਿੰਦੇ ਹੈ ਕਿ ਜਿਨ੍ਹਾਂ ਨੂੰ ਹੰਕਾਰ ਹੁੰਦਾ ਹੈ ਅਕਾਲ ਪੁਰਖ ਨੇ ਉਹਨਾਂ ਦੇ ਹਿੱਸੇ ਦੇ ਵੀ ਪਦਾਰਥ ਜਿਹੜੇ ਨੇ ਉਹ ਬਣਾਏ ਵੀ ਨੇ ਤੇ ਉਹ ਅਕਾਲ ਪੁਰਖ ਜਿਹੜਾ ਹੈ ਉਹ ਉਹਨਾਂ ਦੇ ਵੰਡੇ ਦੇ ਪਦਾਰਥ ਜਿਹੜੇ ਆ ਉਹ ਸੰਸਾਰ ਦੇ ਉੱਪਰ ਦਿੰਦਾ ਵੀ ਹੈ ਪਰ ਹੋ ਕੀ ਜਾਂਦਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਹਾ ਹੋ। ਉਹ ਇਨਸਾਨ ਜਿਹੜੇ ਉਹ ਅਕਾਲ ਪੁਰਖ ਵੱਲੋਂ ਪ੍ਰਾਪਤੀ ਕਰਨ ਤੋਂ ਖਾਲੀ ਚਲੇ ਜਾਂਦੇ ਆ ਜਿਸ ਤਰ੍ਹਾਂ ਉੱਚੇ ਟਿੱਬੇ ਉੱਚੀਆਂ ਥਾਵਾਂ ਦੇ ਹਿੱਸੇ ਦਾ ਉੱਤੋਂ ਪਿਆ ਹੋਇਆ ਵਰਖਾ ਦਾ ਪਾਣੀ ਉਹ ਰਿੜ ਕੇ ਤੇ ਨੀਵੀਆਂ ਥਾਵਾਂ ਵਿੱਚ ਚਲਿਆ ਜਾਂਦਾ ਹੈ। ਉਹ ਉੱਚੇ ਨੇ ਇਸ ਕਰਕੇ ਉੱਥੇ ਉਹ ਟਿਕਦਾ ਨਹੀਂ ਹੈ। ਇਹ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਿਹੜੇ ਹੰਕਾਰ ਦੇ ਟਿੱਲੇ ਦੇ ਉੱਪਰ ਚੜ੍ਹ ਕੇ ਉੱਚੇ ਹੋਏ ਰਹਿੰਦੇ ਹੈ, ਉਹਨਾਂ ਦੇ ਹਿੱਸੇ ਦੀਆਂ ਬਖਸ਼ਿਸ਼ਾਂ ਜਿਹੜੀਆਂ ਉਹ ਨਿਮਰਤਾ ਵਾਲਿਆਂ ਦੀ ਝੋਲੀ ਵਿੱਚ ਜਾ ਪੈਂਦੀਆਂ ਨੇ। ਜਿਹੜੇ ਅੰਦਰ ਹਿਰਦੇ ਦੀ ਗਰੀਬੀ ਵਾਲੇ ਹੈ, ਨਿਮਰਤਾ ਵਾਲੇ, ਉਹਨਾਂ ਦੀ ਝੋਲੀ ਦੇ ਵਿੱਚ ਜਾ ਪੈਂਦੀਆਂ ਨੇ। ਇੱਥੇ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇਹ ਭਾਈ, ਹੇ ਭਾਈ ਮਰਦਾਨਾ, ਇਹ ਜੋ ਰਸ ਹੈ, ਇਹ ਜੋ ਦਾਤ ਹੈ, ਜਿਹੜੇ ਆਪਣੇ ਆਪ ਨੂੰ ਜਣਾਵਣਾ ਨਹੀਂ ਕਰਦੇ, ਇਹ ਤੇ ਜਿਨ੍ਹਾਂ ਨੇ ਹਉਮੈ ਨੂੰ ਬਿਲਕੁਲ ਆਪਣੇ ਅੰਦਰੋਂ ਕੱਢਿਆ ਹੋਇਆ ਹੈ, ਇਹ ਉਹਨਾਂ ਦੇ ਵਾਸਤੇ ਹੈ, ਉਹਨਾਂ ਨੂੰ ਇਸ ਦਾ ਆਧਾਰ ਪਹੁੰਚਦਾ ਅਤੇ ਉਹ ਛਕਦੇ ਹਨ। ਜਦੋਂ ਤੁਸੀਂ ਕੋਈ ਅਧਿਆਤਮਕ ਪੁਸਤਕ ਜਿਹੜੀ ਉਹ ਪੜ੍ਹੋਗੇ ਜਾਂ ਇਸ ਪ੍ਰਕਾਰ ਕਿਸੇ ਲਿਖੀ ਹੋਈ ਅਧਿਆਤਮਕ ਵਾਦੀ ਦੀ ਜਦੋਂ ਤੁਸੀਂ ਪੜ੍ਹੋਗੇ ਤੇ ਉਹਦੇ ਵਿੱਚ ਆਉਂਦਾ ਹੈ ਕਿ ਜਦੋਂ ਬੰਦਗੀ ਵਾਲੇ ਬੰਦਗੀ ਵਿੱਚ ਜੁੜਦੇ ਹੈ, ਉਹਨਾਂ ਦੇ ਤਾਲੂ ਤੋਂ ਇੱਕ ਰਸ ਘਿਰਦਾ ਹੈ, ਰਸ ਘਿਰਦਾ ਹੈ, ਉਹ ਤਾਲੂ ਤੋਂ ਜਿਹੜਾ ਰਸ ਘਿਰਦਾ ਹੈ ਉਹ ਉਹਦੇ ਨਾਲ ਉਹਨਾਂ ਦੇ ਸਰੀਰ ਨੂੰ ਐਨਰਜੀ ਮਿਲਦੀ ਹੈ। ਜੇ ਉਹ ਕਿਤੇ ਬਿਰਤੀ ਇੰਨੀ ਜ਼ਿਆਦਾ ਖੁੱਭ ਜਾਏ ਨਾਮ ਸਿਮਰਨ ਵਿੱਚ, ਭਈ ਭੁੱਖ ਦਾ ਚੇਤਾ ਭੁੱਲ ਜਾਏ, ਪਾਣੀ ਦੀ ਪੀਣ ਦਾ ਚੇਤਾ ਭੁੱਲ ਜਾਏ, ਅਗਰ ਉਹ ਜੁੜ ਜਾਣ 5-7-10 ਦਿਨ ਦੇ ਵਾਸਤੇ ਬਿਰਤੀ ਜੁੜੀ ਰਹੇ, ਸਮਾਧੀ ਲੱਗੀ ਰਹੇ, ਤੇ ਫਿਰ ਇਹ ਜਿਹੜਾ ਰਸ ਹੈ ਪਰਮਾਤਮਾ ਨੇ ਇਹ ਉਹਨਾਂ ਦੇ ਵਾਸਤੇ ਬਣਾਇਆ ਹੁੰਦਾ, ਉਹਨਾਂ ਦੇ ਤਾਲੂ ਦੇ ਵਿੱਚੋਂ ਹੀ ਝਰਦਾ ਹੈ ਔਰ ਉਹਨਾਂ ਨੂੰ ਜਿਹੜਾ ਪਹੁੰਚਦਾ ਉਹਦਾ ਆਧਾਰ ਮਿਲਦਾ ਹੈ। ਕਈ ਵਾਰੀ ਜਿਹੜੇ ਇਸ ਤਰ੍ਹਾਂ ਦੇ ਬਚਨ ਹੁੰਦੇ ਸਾਧ ਸੰਗਤ ਜੀ, ਇਹ ਸੰਸਾਰਕ ਵਿਦਿਆ ਦੀ ਕਸਵੱਟੀ ਦੇ ਉੱਪਰ ਪੂਰੇ ਨਹੀਂ ਉਤਰਦੇ, ਫਿਰ ਇਸ ਨੂੰ ਆਪਾਂ ਮਿਥਿਹਾਸ ਕਹਿ ਕੇ ਜਿਹੜਾ ਉਹ ਰੱਦ ਕਰ ਦਿੰਦੇ ਹਾਂ ਕਿ ਇਹ ਸਾਰਾ ਜਿਹੜਾ ਹੈ ਇਹ ਝੂਠ ਜਿਹੜਾ ਇਹ ਲਿਖਿਆ ਹੋਇਆ। ਇਉਂ ਨਹੀਂ ਹੁੰਦਾ। ਜਿਸ ਤਰ੍ਹਾਂ ਇੱਕ ਕੁਆਲੀਫਾਈਡ ਇਨਸਾਨ ਪਿੰਡ ਦੇ ਵਿੱਚ ਨੌਕਰੀ ਕਰਕੇ ਆਉਂਦਾ ਹੈ ਅਤੇ ਉਹ ਪਿੰਡ ਦੇ ਵਿੱਚ ਜੇ ਕਿਤੇ 10 ਬੰਦਿਆਂ ਕੋਲ ਗੱਲਾਂ ਕਰਦਾ ਅਤੇ ਪਿੰਡ ਦੇ ਬਾਕੀ ਸਾਰੇ ਜਿਹੜੇ ਉਹ ਖੇਤੀ ਦਾ ਕਿੱਤਾ ਕਰਨ ਵਾਲੇ ਹੋਣ ਜਾਂ ਮਜ਼ਦੂਰੀ ਕਰਨ ਵਾਲੇ ਹੋਣ, ਉਹ ਅਕਸਰ ਬਾਅਦ ਵਿੱਚ ਕਹਿਣਗੇ ਵੀ ਇਹ ਮੈਂਟਲ ਹੋਇਆ ਬੰਦਾ ਹੈ, ਇਹ ਜਿਹੜੀਆਂ ਗੱਲਾਂ ਕਰਦਾ ਨੇ ਸ਼ਦਾਈਆਂ ਵਾਲੀਆਂ ਕਰਦਾ ਹੈ। ਅਕਸਰ ਸਾਡੇ ਪਿੰਡਾਂ ਦੇ ਵਿੱਚ ਇਹ ਇੱਕ ਉਦਾਹਰਣ ਬਣੀ ਹੋਈ ਹੈ, ਕਹਿ ਦਿੰਦੇ ਕਿ ਜਿਹੜਾ ਫੌਜੀ ਹੁੰਦੇ ਨੇ ਇਹ ਕਮਲੇ ਹੁੰਦੇ ਆ, ਫੌਜੀ ਜਿਹੜੇ ਉਹ ਕਮਲੇ ਹੁੰਦੇ ਆ। ਅਸਲ ਵਿੱਚ ਉਹ ਕਮਲੇ ਨਹੀਂ ਹੁੰਦੇ, ਜਿੱਥੋਂ ਤੱਕ ਮੇਰਾ ਅੱਜ ਤੱਕ ਦਾ ਅਧਿਐਨ ਹੈ ਉਹ ਕਮਲੇ ਨਹੀਂ ਹੁੰਦੇ। ਜਿਹੜਾ ਗਿਆਨ ਉਹਨਾਂ ਨੂੰ ਸਰਕਾਰ ਨੇ ਡਿਸਿਪਲਿਨ ਵਿੱਚ ਰਹਿਣ ਦਾ ਸਿਖਾਲ ਦਿੱਤਾ ਹੁੰਦਾ ਹੈ, ਇੰਨੇ ਸਾਲ ਉਹਨਾਂ ਨੇ ਰੂਲ ਰੈਗੂਲੇਸ਼ਨ ਦੀ ਪਾਲਣਾ ਕਰਕੇ ਆਪਣੇ ਜੀਵਨ ਨੂੰ ਉਵੇਂ ਚਲਾਇਆ ਹੁੰਦਾ ਅਤੇ ਜਿੱਥੇ ਜਿੱਥੇ ਉਹਨਾਂ ਦੀਆਂ ਬਟਾਲੀਆਂ ਪਹੁੰਚੀਆਂ, ਜੋ ਜੋ ਉਹਨਾਂ ਨੂੰ ਗਿਆਨ ਹੈ ਉਹ ਆਮ ਇਨਸਾਨ ਨੂੰ ਗਿਆਨ ਹੀ ਨਹੀਂ ਹੁੰਦਾ। ਜਦੋਂ ਉਹ ਆਪਣੀ ਗੱਲ ਦੱਸਦੇ ਹੈ, ਲੋਕਾਂ ਨੇ ਸੌਖਾ ਜਿਹਾ ਹੀ ਤਰੀਕਾ ਸੋਚਿਆ ਆ ਵੀ ਇਹ ਕਮਲੇ ਹੁੰਦੇ, ਮੈਂਟਲ ਹੁੰਦੇ ਆ, ਇੰਨਾ ਕਹਿ ਕੇ ਇੱਕ ਪਾਸੇ ਲਾ ਦਿਓ ਗੱਲ। ਸਾਧ ਸੰਗਤ ਜੀ, ਦੁਨੀਆਦਾਰੀ ਵਿੱਚ ਆਪਾਂ ਦੇਖਦੇ ਹਾਂ ਕਿ ਕਿਸੇ ਵਨ ਕਲਾਸ ਆਫਿਸਰ ਦੇ ਗਿਆਨ ਦੀ ਗੱਲ ਸਾਨੂੰ ਆਪ ਨੂੰ ਕਈ ਵਾਰੀ ਨਹੀਂ ਸਮਝਾ ਸਕਦੀ। ਤੋ ਜਿਹੜਾ ਇਹ ਅਧਿਆਤਮਕ ਮਾਰਗ ਹੈ, ਜਿਹੜਾ ਹੈ ਇਹ ਧਰਮ ਦਾ ਰਸਤਾ ਹੈ ਜਿੱਥੇ ਰੱਬ ਦੀ ਪ੍ਰਾਪਤੀ ਹੈ, ਇਹ ਤਾਂ ਫਿਰ ਉਹਨੂੰ ਸਮਝ ਆ ਜਾਏਗੀ ਜਿਹੜਾ ਆਪ ਉਸ ਲੈਵਲ 'ਤੇ ਪੈਰਲਲ ਜਿਹੜਾ ਹੈ ਚੱਲ ਰਿਹਾ। ਨਾਲੇ ਸਾਰੇ ਭੁਲੇਖੇ ਕੱਢਣ ਦੇ ਲਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿੱਚ ਫਰਮਾਇਆ ਹੋਇਆ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਹਦੀ ਅਵਸਥਾ ਨੂੰ, ਉਹਦੀ ਗਤ ਮਿਤ ਨੂੰ ਉਸੇ ਅਵਸਥਾ ਵਾਲਾ ਜਿਹੜਾ ਜਾਣ ਸਕਦਾ, ਦੂਜਾ ਜਿਹੜਾ ਉਹ ਨਹੀਂ ਜਾਣ ਸਕਦਾ। ਤੋ ਮਹਾਰਾਜ ਪਾਤਸ਼ਾਹ ਜੀ ਇਹ ਫਰਮਾ ਰਹੇ ਕਿ ਭਾਈ, ਉਹਨਾਂ ਨੂੰ ਤ੍ਰਿਪਤ ਕਰਨ ਵਾਸਤੇ ਜਿਹੜੇ ਸਿਮਰਨ ਵਿੱਚ ਜੁੜ ਜਾਂਦੇ ਨੇ ਅਤੇ ਆਪਣਾ ਆਪ ਜਣਾਉਂਦੇ ਵੀ ਨਹੀਂ, ਜਿਨ੍ਹਾਂ ਦੇ ਬਾਰੇ ਪਤਾ ਵੀ ਨਹੀਂ ਵੀ ਉਹ ਧਰਤੀ ਦੇ ਕਿਹੜੇ ਕੋਨੇ 'ਤੇ ਬੈਠੇ ਹੈ, ਕਿਉਂਕਿ ਜਿਹੜੇ ਤਾਂ ਸੰਸਾਰਕ ਸ਼ੁਹਰਤ ਨਾਲ ਪ੍ਰਭਤਾ ਚਾਹੁੰਦੇ ਹੈ, ਉਹ ਤਾਂ ਆਪਣੇ ਆਪ ਨੂੰ ਮੀਡੀਆ ਵਿੱਚ ਵੀ ਲੈ ਆਉਂਦੇ ਹੈ, ਜਾਂ ਕਈ ਵਾਰੀ ਪਰਮਾਤਮਾ ਕੁਝ ਕੁ ਮਹਾਨ ਪੁਰਖਾਂ ਨੂੰ ਪ੍ਰਗਟ ਵੀ ਕਰ ਦਿੰਦਾ ਹੈ। ਪਰ ਬਹੁਤ ਸਾਰੇ ਐਸੇ ਹੁੰਦੇ ਜਿਹੜੇ ਗੁਪਤ ਹੁੰਦੇ ਆ। ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਮਹਾਰਾਜ ਪਾਤਸ਼ਾਹ ਜਪਜੀ ਸਾਹਿਬ ਵਿੱਚ ਫਰਮਾਉਂਦੇ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਇਹਦਾ ਅਰਥ ਕੀ ਕਰਾਂਗੇ? ਜਦੋਂ ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਹੈ ਵੀ ਇਸ ਬ੍ਰਹਿਮੰਡ ਦੇ ਵਿੱਚ ਅਸੰਖਾਂ ਹੀ ਭਗਤ ਨੇ ਜਿਹੜੇ ਰੱਬ ਦੇ ਗੁਣਾਂ ਦੀ ਵਿਚਾਰ ਕਰ ਰਹੇ ਹੈ। ਹੁਣ ਆਪਾਂ ਜਿਹੜਾ ਇਹ ਬਿਲਕੁਲ ਹੀ ਕਲਮ ਫੇਰ ਕੇ ਸਭ ਕੁਝ ਹੀ ਡਿਲੀਟ ਕਰ ਦਈਏ ਵੀ ਕੋਈ ਭਗਤ ਹੈ ਹੀ ਨਹੀਂ ਹੈ, ਅੱਜ ਕੱਲ੍ਹ ਦੇ ਸਮੇਂ ਵਿੱਚ ਸਭ ਜਿਹੜੇ ਨੇ ਉਹ ਇਸ ਪ੍ਰਕਾਰ ਕਪਟੀ ਨੇ, ਬੇਈਮਾਨ ਨੇ, ਪਖੰਡੀ ਨੇ, ਇਹ ਤਾਂ ਸਾਡੀ ਨੌਲੇਜ ਦਾ ਦਾਇਰਾ ਨਾ। ਗੁਰੂ ਨਾਨਕ ਸਾਹਿਬ ਜਿਹੜੇ ਉਹਨਾਂ ਦੀ ਗਿਣਤੀ ਅਸੰਖਾਂ ਦੱਸ ਰਹੇ, ਅਸੰਖਾਂ, ਆਖਰ ਉਹ ਕਿਤੇ ਨਾ ਕਿਤੇ ਹੋਣਗੇ ਹੀ ਨਾ। ਜੇ ਇਸ ਧਰਤੀ ਤੋਂ ਆਪਾਂ ਪਰੇ ਦੀ ਵੀ ਗੱਲ ਲੈ ਲਈਏ, ਜੇ ਹੋਰਨਾਂ ਧਰਤੀਆਂ 'ਤੇ ਵੀ ਹੋਣਗੇ ਤਾਂ ਆਖਰ ਉਹਨਾਂ ਵਿੱਚੋਂ ਕੋਈ ਬਣਦੀ ਰੇਸ਼ੋ ਜਿਹੜੀ ਉਹ ਇਸ ਧਰਤੀ 'ਤੇ ਵੀ ਹੋਏਗੀ ਨਾ, ਕੁਛ ਤਾਂ ਹੋਣਗੇ ਹੀ। ਇਸ ਵਾਸਤੇ ਪਾਤਸ਼ਾਹ ਨੇ ਜਿਹੜੇ ਬਚਨ ਗੁਰਬਾਣੀ ਵਿੱਚ ਲਿਖ ਦਿੱਤੇ ਆ, ਉਹ ਇਹ ਨਹੀਂ ਹੈ ਕਿ ਗੁਰਬਾਣੀ ਪੁਰਾਣੀ ਹੋ ਗਈ ਹੈ ਅਤੇ ਜਾਂ ਗੁਰਬਾਣੀ ਉਦੋਂ ਉਚਾਰੀ ਸੀ ਅਤੇ ਇਹ ਉਦੋਂ ਸੱਚ ਸੀ ਅਤੇ ਹੁਣ ਸੱਚ ਨਹੀਂ ਹੈ। ਅਸੀਂ ਝੂਠੇ ਹਾਂ ਸਮਝਣ ਵਾਲੇ ਅਤੇ ਵਿਚਾਰ ਕਰਨ ਵਾਲੇ, ਲੇਕਿਨ ਗੁਰਬਾਣੀ ਸੱਚ ਹੈ ਅਤੇ ਇਸ ਵਾਸਤੇ ਇਸ ਬ੍ਰਹਿਮੰਡ ਵਿੱਚ, ਇਸ ਧਰਤੀ 'ਤੇ ਜਿਹੜੇ ਪ੍ਰਭੂ ਦੇ ਪਿਆਰੇ ਸਾਧਕ ਪੁਰਸ਼ ਨੇ, ਜਿਹੜੇ ਗੁਪਤ ਨੇ, ਬੰਦਗੀ ਕਰਦੇ ਨੇ, ਇਹ ਉਹਨਾਂ ਦੇ ਸਰੀਰ ਨੂੰ, ਉਹਨਾਂ ਨੂੰ ਐਨਰਜੀ ਦੇਣ ਲਈ, ਉਹਨਾਂ ਨੂੰ ਆਧਾਰ ਦੇਣ ਵਾਸਤੇ ਪ੍ਰਭੂ ਪਰਮੇਸ਼ਰ ਨੇ ਇਹ ਜਿਹੜੇ ਨੇ ਇਹ ਇਸ ਪ੍ਰਕਾਰ ਪਦਾਰਥ ਬਣਾਏ ਹੋਏ ਹੈ। ਤੋ ਮਹਾਰਾਜ ਕਹਿੰਦੇ ਨੇ ਇਹ ਉਹਨਾਂ ਨੂੰ ਉਹਨਾਂ ਦਾ ਆਧਾਰ ਪਹੁੰਚਦਾ ਹੈ, ਉਹ ਤ੍ਰਿਪਤ ਹੁੰਦੇ ਹਨ।
ਭੁੱਖ ਲੱਗੇ ਨਾ ਪਿਆਸ ਕਬੈ ਹਰ ਕੇ ਸੰਗ ਰਹੇ ਲਿਵ ਲਾਈ।
ਉਹਨਾਂ ਨੂੰ, ਪਿਆਰਿਆਂ ਨੂੰ, ਨਾ ਭੁੱਖ ਲੱਗਦੀ ਨਾ ਪਿਆਸ ਲੱਗਦੀ ਹੈ, ਪਰਮੇਸ਼ਰ ਦੇ ਨਾਲ ਲਿਵ ਲਾ ਕੇ ਰਹਿੰਦੇ ਹਨ, ਉਹਨਾਂ ਨੂੰ ਇਹ ਪਦਾਰਥ ਮਿਲਦਾ ਹੈ।
ਸੁਣ ਮਰਦਾਨਾ ਮਨ ਮਾਹੇ ਹਰ ਖਾਨਾ ਤਬ।
ਸਤਿਗੁਰੂ ਦੇ ਏਦਾਂ ਦੇ ਸੋਹਣੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਜੀ ਬੜਾ ਖੁਸ਼ ਹੋਇਆ।
ਬਚਨ ਬਖਾਨਾ ਦੇਖ ਕੇ ਨਾਨ ਦਾਨ ਕੋ।
ਕਿਰਪਾ ਦੇ ਘਰ ਸਤਿਗੁਰਾਂ ਨੂੰ ਫੇਰ ਉਹ ਬੇਨਤੀ ਕਰਕੇ ਕਹਿੰਦਾ ਹੈ,
ਆਇਸ ਜੋ ਪਾਉ ਕਰ ਪਾਣ ਕਿਰਪਤਾਉ।
ਮਹਾਰਾਜ, ਜੇ ਆਪ ਜੀ ਦੀ ਆਗਿਆ ਹੋਵੇ ਤੇ ਇਹ ਜਿਹੜਾ ਇਤਨਾ ਰਸ ਪਦਾਰਥ ਹੈ, ਮਹਾਰਾਜ ਜੀ ਮੈਂ ਸ਼ਕਲਵਾਂ ਵਿੱਚੋਂ ਥੋੜਾ ਜਿਹਾ
ਪਿਆਸ ਕੋ ਮਟਾਉ ਕਰੋ ਨਾਸ਼ ਸਭ ਮਾਨ ਕੋ।
ਮਹਾਰਾਜ ਪਾਤਸ਼ਾਹ ਜੀ, ਨਾਲ ਹੀ ਮੇਰੀ ਪਿਆਸ ਬੁੱਝ ਜਾਏਗੀ, ਨਾਲ ਹੀ ਮੇਰੀ ਭੁੱਖ ਮਿਟ ਜਾਏਗੀ। ਮਹਾਰਾਜ ਪਾਤਸ਼ਾਹ, ਮੈਂ ਤਾਂ ਹਿਰਦੇ ਵਿੱਚ ਕੋਈ ਹੰਕਾਰ ਨਹੀਂ ਕਰ ਰਿਹਾ, ਮੈਂ ਕੋਈ ਮਾਣ ਨਹੀਂ ਕਰ ਰਿਹਾ। ਜਿਹੜੀ ਮਹਾਰਾਜ ਤੁਸੀਂ ਕੰਡੀਸ਼ਨ ਲਾਈ ਹੈ ਵੀ ਉਹਨਾਂ ਵਾਸਤੇ ਹੈ ਜਿਹੜੇ ਹਉਮੈ ਨਹੀਂ ਕਰਦੇ, ਤੇ ਮਹਾਰਾਜ ਮੈਂ ਕੋਈ ਹੰਕਾਰ ਹਉਮੈ ਨਹੀਂ ਕਰ ਰਿਹਾ, ਮੈਨੂੰ ਆਗਿਆ ਦਿਓ, ਮੈਂ ਸ਼ਕਲਵਾਂ ਥੋੜਾ ਜਿਹਾ।
ਮੰਦ ਮੁਸਕਾਏ ਗੁਰੂ ਬਚਨ ਆਲਾਏ।
ਸਤਿਗੁਰੂ ਜੀ ਹੌਲੀ ਹੌਲੀ ਮੁਸਕਰਾਏ ਤੇ ਪਾਤਸ਼ਾਹ ਨੇ ਬਚਨ ਕੀਤਾ,
ਹੋਰ ਜਰੇ ਜੇ ਅਜਰ ਤਬ ਕੀਜੇ ਇਹ ਪਾਨ ਕੋ।
ਜੇ ਭਾਈ ਮਰਦਾਨਿਆ ਅਜਾਰ ਜਰ ਸਕਦਾ ਹੈ, ਅਜਾਰ ਜੋ ਨਹੀਂ ਜਰਿਆ ਜਾ ਸਕਦਾ ਅੰਦਰ ਦਾ ਆਨੰਦ, ਉਹਨੂੰ ਵੀ ਜੇ ਤੂੰ ਜਰ ਲਏਗਾ ਤੇ ਫਿਰ ਤੂੰ ਛਕ ਲੈ ਪੀ ਲੈ।
ਨਿਰੰਕਾਰ ਭਾਇਓ ਤੁਮ ਸੰਗ ਬੇਚਨ ਲਿਓ ਕੀਜੇ।
ਹੁਣ ਅੱਗਿਓ ਭਾਈ ਮਰਦਾਨਾ ਜੀ ਫਿਰ ਬੇਨਤੀ ਕਰਦਾ, ਕਹਿੰਦਾ ਸਤਿਗੁਰੂ ਮਹਾਰਾਜ, ਜੇ ਮੇਰੇ ਵਿੱਚ ਨਹੀਂ ਵੀ ਪਾਤਸ਼ਾਹ ਜੀ ਅਜਰ ਜਰਨ ਦੀ ਤਾਕਤ ਹੋਏਗੀ, ਤੇ ਚਿਰ ਕਾਲ ਹੋ ਗਿਆ ਮੈਂ ਤੁਹਾਡੇ ਨਾਲ ਨਾਲ ਮਹਾਰਾਜ ਜੀ ਵਿਚਰ ਰਿਹਾ ਹਾਂ, ਤੁਸੀਂ ਕਿਰਪਾ ਕਰੋ ਮਹਾਰਾਜ ਜੀ।
ਜੀਜੇ ਕਬ ਦਇਆ ਬਰ ਦੀਜੀਏ ਪਛਾਣ ਕੋ।
ਤੇ ਤੁਸੀਂ ਦਇਆ ਕਰਕੇ ਤੇ ਮੈਨੂੰ ਮਹਾਰਾਜ ਪਾਤਸ਼ਾਹ ਜੀ ਸਮਰੱਥਾ ਦੇ ਦਿਓ ਕਿ ਮੈਨੂੰ ਐ ਮੈਂ ਰਸ ਜਿਹੜਾ ਇਹ ਪਚਾ ਸਕਾਂ, ਇਹ ਮੈਂ ਪਚਾ ਸਕਾਂ, ਤੇ ਤੁਸੀਂ ਮੈਨੂੰ ਇਹ ਵਰ ਦੇ ਦਿਓ। ਹੁਣ ਫਿਰ ਇਨਸਾਨ ਸੋਚੇਗਾ ਭਈ ਕੀ ਪਚਾਉਣ ਦੀ ਵੀ ਸ਼ਕਤੀ ਮਹਾਰਾਜ ਕੋਲੋਂ ਲੈਣੀ ਸੀ। ਸਾਧ ਸੰਗਤ ਜੀ, ਆਪਾਂ ਰੋਜ਼ ਇਸ ਤਰ੍ਹਾਂ ਦਾ ਸਤ ਸੰਗਤ ਵਿੱਚ ਆ ਕੇ ਤੇ ਰਸ ਛਕਦੇ ਹਾਂ, ਪਰ ਮਹਾਰਾਜ ਪਾਤਸ਼ਾਹ ਜੀ ਨੇ ਮੋਹਰ ਲਾਈ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਭੋਗ ਦੇ ਲਾਗੇ ਪਹੁੰਚਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ, ਵੇਖੋ, ਇੱਕ ਹੁੰਦਾ ਪਦਾਰਥ ਨੂੰ ਛਕਣਾ ਤੇ ਇੱਕ ਹੁੰਦਾ ਹੈ ਕਿਸੇ ਪਦਾਰਥ ਨੂੰ ਪਚਾ ਲੈਣਾ, ਕਿਉਂਕਿ ਪਚਾ ਲੈਣਾ ਅਲੱਗ ਚੀਜ਼ ਹੈ ਤੇ ਖਾ ਲੈਣਾ ਜਿਹੜੀ ਉਹ ਅਲੱਗ ਚੀਜ਼ ਹੈ। ਜਿਹੜਾ ਖਾਧਾ ਜਾ ਰਿਹਾ ਹੋਵੇ ਬਹੁਤ ਪਦਾਰਥ ਤੇ ਸਰੀਰ ਨੂੰ ਲੱਗ ਨਾ ਰਿਹਾ ਹੋਵੇ, ਉਹਨੂੰ ਤਾਂ ਡਾਕਟਰ ਕਹਿ ਦਿੰਦੇ ਵੀ 8-10 ਦਿਨ ਬਾਅਦ ਇੱਕ ਦਿਨ ਭੁੱਖਾ ਰਿਹਾ ਕਰ, ਕਿਉਂਕਿ ਤੂੰ ਖਾਂਦਾ ਤਾਂ ਬਹੁਤ ਹੈ ਪਰ ਲੱਗਦਾ ਹੈ ਨਹੀਂ ਤੇਰੇ ਸਰੀਰ ਨੂੰ। ਕਿਉਂਕਿ ਹੁਣ ਇੱਥੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ, ਦੇਖੋ, ਕਥਾ ਸੁਣੀਏ, ਕੀਰਤਨ ਸੁਣੀਏ, ਕਥਾ ਕਰੀਏ ਜਾਂ ਕੀਰਤਨ ਕਰੀਏ, ਪਾਠ ਸੁਣੀਏ ਜਾਂ ਪਾਠ ਕਰੀਏ, ਸਿਮਰਨ ਕਰੀਏ, ਭਜਨ ਕਰੀਏ, ਗੁਟਕਾ ਸਾਹਿਬ ਲੈ ਕੇ ਪਾਠ ਕਰੀਏ ਜਾਂ ਜ਼ੁਬਾਨੀ ਕਰੀਏ, ਮਹਾਰਾਜ ਕਹਿੰਦੇ ਸਾਰੇ ਜਿਹੜੇ ਇਹ ਪਦਾਰਥ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਥਾਲ ਹੈ ਤੇ ਉਸ ਥਾਲ ਦੇ ਵਿੱਚ ਇਹ ਪਾਏ ਹੋਏ ਨੇ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਭੁੰਚੈ ਜਿਹੜਾ ਲਫਜ਼ ਹੈ ਨਾ, ਉਹ ਹੈ ਪਚਾਉਣ ਦਾ ਵਾਚਕ। ਮਹਾਰਾਜ ਕਹਿੰਦੇ, ਜੇ ਕੋਈ ਖਾ ਕੇ ਇਸ ਨੂੰ ਪਚਾ ਲਵੇ ਤਾਂ ਉਸਦਾ ਉਧਾਰ ਹੋ ਜਾਏਗਾ, ਉਹ ਭਵਜਲ ਸਮੁੰਦਰ ਤੋਂ ਜਿਹੜਾ ਉਹ ਪਾਰ ਹੋ ਜਾਏਗਾ। ਹੁਣ ਜਿਹੜਾ ਇਹ ਵਸਤੂ ਨੂੰ ਪਚਾਉਣਾ ਹੈ, ਇਹਦੀ ਦਾਤ ਵੀ ਤਾਂ ਆਪਾਂ ਗੁਰੂ ਕੋਲੋਂ ਹੀ ਮੰਗਦੇ ਹਾਂ ਨਾ, ਕਿ ਮਹਾਰਾਜ ਪਹਿਲਾਂ ਤਾਂ ਤੇਰੀ ਦਇਆ ਹੋਵੇ ਤੇ ਸਾਡਾ ਚੰਚਲ ਸਰੀਰ ਜਿਹੜਾ ਇਹ ਮਹਾਰਾਜ ਚੌਂਕੜੀ ਮਾਰ ਕੇ ਤੇ ਟਿਕ ਕੇ ਤੇ ਸੰਗਤ ਵਿੱਚ ਬੈਠਣ ਜੋਗਾ ਹੋਵੇ। ਜਦ ਤੱਕ ਗੁਰੂ ਦੀ ਕਿਰਪਾ ਨਾ ਹੋਵੇ ਸੰਗਤ ਵਿੱਚ ਬੈਠਿਆ ਨਹੀਂ ਜਾ ਸਕਦਾ। ਮਨ ਬੜਾ ਚੰਚਲ ਹੈ, ਮਨ ਉਠਾਲ ਲੈਂਦਾ ਵੀ ਚੱਲ ਬਾਹਰ ਗੱਲਾਂ ਬਾਤਾਂ ਕਰਦੇ ਵਿਚਰਦੇ ਹਾਂ। ਗੁਰੂ ਦੀ ਕਿਰਪਾ ਹੋਵੇ ਤੇ ਸੰਗਤ ਵਿੱਚ ਚੌਂਕੜੀ ਮਾਰ ਕੇ ਬੈਠਿਆ ਜਾਂਦਾ ਹੈ। ਫਿਰ ਇਹ ਜਿਹੜਾ ਸਤਿਗੁਰੂ ਦਾ ਜਸ ਸੁਣਨਾ ਹੈ ਤੇ ਫਿਰ ਉਸ ਤੋਂ ਅਗਲੀ ਦਾਤ ਹੁੰਦੀ ਹੈ ਵੀ ਮਹਾਰਾਜ ਤੁਸੀਂ ਦਇਆ ਕਰੋ, ਇਹ ਜੋ ਤੁਹਾਡਾ ਉਪਦੇਸ਼ ਅਸੀਂ ਕੰਨਾਂ ਰੂਪ ਡੂਨਿਆਂ ਦੇ ਨਾਲ ਛਕਦੇ ਹਾਂ, ਇਹ ਪਚਾਉਣ ਦੀ ਸਮਰੱਥਾ ਬਖਸ਼ੋ, ਪਚਾਉਣ ਦੀ। ਜਿਹਨੂੰ ਜਿਹਨੂੰ ਮਹਾਰਾਜ ਪਾਤਸ਼ਾਹ ਫਿਰ ਪਚਾਉਣ ਦੀ ਦਾਤ ਦੇ ਦਿੰਦੇ ਹੈ, ਉਹਦਾ ਫਿਰ ਭਵਜਲ ਸਮੁੰਦਰ ਤੋਂ ਉਧਾਰ ਵੀ ਹੋ ਜਾਂਦਾ ਹੈ। ਇਵੇਂ ਹੀ ਭਾਈ ਮਰਦਾਨਾ ਜੀ ਨੇ ਮੰਗ ਮੰਗ ਲਈ, ਮਹਾਰਾਜ ਪਾਤਸ਼ਾਹ ਅਜਰ ਜਰਨ ਦੀ ਸ਼ਕਤੀ ਕਿਰਪਾ ਕਰਕੇ ਤੁਸੀਂ ਦੇ ਦਿਓ ਮੈਨੂੰ।
ਸਵਈਆ ਲੈ ਕਰਿਆ ਸ੍ਰੀ ਗੁਰ ਕੇ ਤਬ ਪੀਵਤ ਭਾਰਾਸੋ ਮਰਦਾਨਾ।
ਸਤਿਗੁਰੂ ਮਹਾਰਾਜ ਜੀ ਨੇ ਆਗਿਆ ਦੇ ਦਿੱਤੀ ਤੇ ਭਾਈ ਮਰਦਾਨਾ ਜੀ ਨੇ ਉਹ ਰਸ ਜਿਹੜਾ ਹੈ ਉਸ ਨੂੰ ਛਕ ਲਿਆ ਹੈ।
ਵਿਦੇਹ ਗਏ ਖਿਨ ਤਾਂ ਦਸਵੇਂ ਦਰਜਾ ਲੱਗਾ ਸ਼ੁਭ ਧਿਆਨ।
ਉਸ ਵਕਤ ਜਿਹੜਾ ਹੈ ਉਸ ਪ੍ਰਕਾਰ ਉਹਦੀ ਅਵਸਥਾ ਜਿਹੜੀ ਭਾਈ ਮਰਦਾਨਾ ਜੀ ਦੀ ਵਿਦੇਹ ਮੁਕਤ ਵਾਲੀ ਅਵਸਥਾ ਹੋ ਗਈ। ਵਿਦੇਹ ਮੁਕਤ ਹੁੰਦਾ ਹੈ ਵੀ ਸਰੀਰ ਪਰੇ ਹੋਇਆ ਨਜ਼ਰ ਆਈ ਜਾਣਾ ਤੇ ਆਪਣਾ ਆਪ ਜਿਹੜਾ ਵੱਖਰਾ ਨਜ਼ਰ ਆਈ ਜਾਣਾ। ਜਦੋਂ ਇਸ ਤਰ੍ਹਾਂ ਦੀ ਜਿਹੜੀ ਹੈ ਅਵਸਥਾ ਬਣ ਗਈ ਤੇ ਦਸਵੇਂ ਦੁਆਰ ਦੇ ਵਿੱਚ ਧਿਆਨ ਜਾ ਕੇ ਜੁੜ ਗਿਆ। ਹੁਣ ਇੱਥੇ ਇਹ ਸ਼ੰਕਾ ਲਿਆਉਣ ਦੀ ਲੋੜ ਨਹੀਂ ਵੀ ਇਸ ਤੋਂ ਪਹਿਲਾਂ ਅਜੇ ਤੱਕ ਭਾਈ ਮਰਦਾਨਾ ਜੀ ਦਾ ਦਸਵੇਂ ਦੁਆਰ ਤੱਕ ਧਿਆਨ ਜਿਹੜਾ ਉਹ ਗਿਆ ਹੀ ਨਹੀਂ ਹੋਏਗਾ। ਨਹੀਂ, ਪਹਿਲਾਂ ਵੀ ਉਹ ਇਸ ਅਵਸਥਾ ਵਿੱਚ ਜਿਹੜਾ ਹੈ ਉਹ ਇਹ ਜਾ ਕੇ ਤੇ ਇਹ ਆਉਂਦੇ ਰਹਿੰਦੇ ਆ ਪ੍ਰਭੂ ਦੇ ਪਿਆਰੇ। ਜਿਸ ਤਰ੍ਹਾਂ ਕੋਈ ਹਰਿਮੰਦਰ ਸਾਹਿਬ ਕਿਸੇ ਦਿਨ ਗਿਆ ਤੇ ਆਪਾਂ ਨੂੰ ਦੱਸਦਾ ਵੀ ਅੱਜ ਮੈਂ ਹਰਿਮੰਦਰ ਸਾਹਿਬ ਜਾ ਕੇ ਤੇ ਪ੍ਰਕਰਮਾਂ 'ਚ ਬੈਠੇ ਆਨੰਦ ਨਾਲ ਕੀਰਤਨ ਸੁਣ ਰਿਹਾ, ਉਹਦੇ 'ਤੇ ਅਸੀਂ ਇਹ ਕੁਐਸਚਨ ਨਹੀਂ ਕਰ ਸਕਦੇ ਵੀ ਇਹਦਾ ਮਤਲਬ ਤੂੰ 50 ਸਾਲ ਦਾ ਹੋ ਗਿਆ ਅਜੇ ਤੱਕ ਹਰਿਮੰਦਰ ਸਾਹਿਬ ਹੀ ਨਹੀਂ ਗਿਆ। ਉਹ ਪਹਿਲਾਂ ਵੀ ਬੜੀ ਵਾਰੀ ਗਿਆ ਹੁੰਦਾ ਹੈ, ਬਾਅਦ ਵਿੱਚ ਫਿਰ ਆ ਕੇ ਉਹ ਆਪਣੇ ਸੰਸਾਰ ਦੇ ਕੰਮਾਂ ਕਾਰਾਂ ਵਿੱਚ ਆਪਣੀ ਜ਼ਿੰਦਗੀ ਵਿੱਚ ਪ੍ਰਵਿਰਤ ਹੋ ਗਿਆ ਹੁੰਦਾ, ਫਿਰ ਜਦੋਂ ਟਾਈਮ ਲੱਗਦਾ ਫਿਰ ਪਹੁੰਚ ਜਾਂਦਾ, ਆਪਣੀ ਖੁਸ਼ੀ ਨਾਲ ਵੀ ਜਾ ਸਕਦਾ, ਲੋੜ ਪੈਣ 'ਤੇ ਵੀ ਜਾ ਸਕਦਾ। ਇਵੇਂ ਸਾਧ ਸੰਗਤ ਜੀ, ਭਾਈ ਮਰਦਾਨਾ ਸਾਹਿਬ ਜੀ ਦੇ ਉੱਤੇ ਬਖਸ਼ਿਸ਼ਾਂ ਤਾਂ ਮਹਾਰਾਜ ਨੇ ਬੜੇ ਸਾਲ ਉਦੋਂ ਦੀਆਂ ਬਚਪਨ ਵਿੱਚ ਹੀ ਕਰ ਦਿੱਤੀਆਂ ਸੀ, ਪਰ ਮਹਾਰਾਜ ਪਾਤਸ਼ਾਹ ਜੀ ਕਦੇ ਕਦੇ ਉਹਨੂੰ ਨਿੱਕੇ ਜੇ ਨਿਆਣੇ ਵਾਲਾ ਸੁਭਾਅ ਬਖਸ਼ ਦਿੰਦੇ ਸੀ। ਨਿੱਕੀਆਂ ਨਿੱਕੀਆਂ ਗੱਲਾਂ ਪੁੱਛੇਗਾ, ਅਸੀਂ ਇਹਨੂੰ ਦੱਸਾਂਗੇ, ਇਹ ਫਿਰ ਸੰਗਤ ਤੱਕ ਪਹੁੰਚਣਗੇ ਬਚਨ ਜਿਹੜੇ ਆ ਤੇ ਦੁਨੀਆਂ ਦਾ ਭਲਾ ਹੋਵੇਗਾ। ਇਸ ਵਾਸਤੇ ਭਾਈ ਮਰਦਾਨਾ ਸਾਹਿਬ ਜੀ ਜਿਹੜੇ ਆ ਇਸ ਮੌਕੇ ਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਲੈ ਕੇ ਉਹਨੇ ਰਸ ਛਕਿਆ ਤੇ ਸਾਡੇ ਮਨ ਵਿੱਚ ਫਿਰ ਖਿਆਲ ਆਉਣਾ ਵੀ ਕੀ ਉਹ ਰਸ ਜਿਹੜਾ ਸੀ ਉਹ ਪੀਣ ਦੇ ਨਾਲ ਹੀ ਦਸਵੇਂ ਦੁਆਰ ਵਿੱਚ ਬਿਰਤੀ ਪਹੁੰਚੀ, ਕੀ ਕਾਰਨ? ਇਹਦਾ ਕਾਰਨ ਮੈਂ ਆਪ ਜੀ ਨੂੰ ਦੱਸਦਾ ਹੈ। ਸਾਧ ਸੰਗਤ ਜੀ, ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਹ ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਖੰਡੇ ਦੀ ਪੌਲ ਬਖਸ਼ਿਸ਼ ਕੀਤੀ 1699 ਈਸਵੀ ਦੇ ਵਿੱਚ ਤੇ 1469 ਈਸਵੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਕਲਗੀਧਰ ਜੀ ਦੇ ਖਾਲਸਾ ਸਾਜਣ ਵਾਲੇ ਦਿਨ ਤੱਕ 30 ਮਾਰਚ 1699 ਤੱਕ ਮਹਾਰਾਜ ਪਾਤਸ਼ਾਹ ਜੀ ਚਰਨ ਪੌਲ ਇਸ ਤਰ੍ਹਾਂ ਦੀ ਹੀ ਛਕਾਉਂਦੇ ਰਹੇ ਹੈ ਜਿਨ੍ਹਾਂ ਨਗਰਾਂ ਦੇ ਵਿੱਚ ਜਾਣਾ, ਕਿਉਂਕਿ ਜਿਹੜੀ ਪ੍ਰਾਚੀਨ ਪਰੰਪਰਾ ਸੰਸਾਰ ਵਿੱਚ ਚੱਲਦੀ ਆ ਰਹੀ ਸੀ ਉਹ ਇਹ ਹੁੰਦੀ ਹੈ ਕਿ ਸਤਿਗੁਰੂ ਪਾਤਸ਼ਾਹ ਦੇ ਚਰਨ ਪਾਣੀ ਨਾਲ ਧੋਣੇ, ਜਦੋਂ ਧੋਣੇ ਤੇ ਉਹ ਚਰਨ ਪੌਲ ਬਣ ਜਾਣੀ, ਉਹਦਾ ਇੱਕ ਇੱਕ ਚੂੜਾ ਲੈਣਾ ਤੇ ਉਹ ਫਿਰ ਚਰਨਾ ਅੰਮ੍ਰਿਤ ਬਣ ਜਾਣਾ। ਉਹ ਜਿਨ੍ਹਾਂ ਨੇ ਛਕ ਲੈਣਾ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ ਗਏ, ਗੁਰੂ ਨਾਨਕ ਸਾਹਿਬ ਉਹਨਾਂ ਦੇ ਵਾਲੀ ਹੋ ਗਏ। ਜੇ ਉਹਨਾਂ ਕੋਈ ਜ਼ਿੰਦਗੀ ਦੇ ਵਿੱਚ ਕੋਈ ਭੁੱਲ ਚੁੱਕ ਹੋ ਵੀ ਜਾਣੀ ਹੈ ਤੇ ਗੁਰੂ ਨਾਨਕ ਸਾਹਿਬ ਉੱਥੇ ਧਰਮਰਾਜ ਦੇ ਕੋਲ ਗਵਾਹੀ ਦੇਣਗੇ, ਉਹਨਾਂ ਨੂੰ ਜਮਾਂ ਦੇ ਵੱਸ ਨਹੀਂ ਪੈਣ ਦੇਣਗੇ। ਇਹ ਰਿਸ਼ਤਾ ਬਣ ਜਾਂਦਾ ਹੈ, ਗੁਰੂ ਤੇ ਚੇਲੇ ਵਾਲਾ ਰਿਸ਼ਤਾ ਬਣ ਜਾਂਦਾ ਹੈ। ਇਹਦਾ ਪ੍ਰਮਾਣ ਜਿਹੜਾ ਭਾਈ ਗੁਰਦਾਸ ਸਾਹਿਬ ਨੇ ਗੁਰਬਾਣੀ ਵਿੱਚ ਦਿੱਤਾ ਹੈ ਕਿ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਬਹੁਤ ਥਾਵਾਂ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਧੋ ਕੇ ਜਿਹੜਾ ਅੱਗੇ ਆਉਂਦਾ ਨਾ ਰਹਿ ਰਾਸ ਕਰ, ਉਹ ਹੁੰਦਾ ਅਰਦਾਸ ਕਰ। ਹੁਣ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਅਰਦਾਸ ਹੁੰਦੀ ਹੈ, ਇੱਦਾਂ ਹੀ ਪਹਿਲਾਂ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਕੇ ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੀ ਲਾਇਆ। ਫਿਰ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਹਨ ਵੈਦ, ਜਿਹੜੀ ਵਸਤੂ ਉਹ ਚਰਨ ਧੋ ਕੇ ਉਸ ਜਲ ਦੇ ਰਾਹੀਂ ਆਪਣਿਆਂ ਸੇਵਕਾਂ ਨੂੰ ਛਕਾਉਂਦੇ ਸੀ, ਉਹੀ ਵਸਤੂ ਜਿਹੜੀ ਆ ਉਹ ਖੰਡੇ ਬਾਟੇ ਦੇ ਜਲ ਵਿੱਚ ਪਾ ਕੇ ਮਹਾਰਾਜ ਹੁਣ ਜਿਹੜੀ ਆ ਉਹ ਸਿੱਖ ਨੂੰ ਛਕਾਉਂਦੇ ਹੈ। ਤੇ ਸਤਿਗੁਰੂ ਜੀ ਵੈਦ ਹਨ, ਵੈਦ ਦੇ ਕੋਲ ਆਪਣਾ ਤਜਰਬਾ ਹੁੰਦਾ, ਉਹ ਚਾਹੇ ਉਹੀ ਸਾਲਟ ਜਿਹੜਾ ਉਹ ਜੇ ਬੱਚੇ ਨੂੰ ਭਾਵੇਂ ਪੀਸ ਕੇ ਗੋਲੀਆਂ ਤੇ ਪੁੜੀ ਦੇ ਰੂਪ ਵਿੱਚ ਕਹਿ ਦੇਵੇ ਵੀ ਆ ਲੈ ਸ਼ਹਿਦ ਦੇ ਨਾਲ ਖਾ ਲਈ, ਕਿਸੇ ਨੂੰ ਭਾਵੇਂ ਆਖ ਦੇਵੇ ਵੀ ਮਲਾਈ ਦੇ 2 ਚਮਚੇ ਲੈ ਕੇ ਤੇ ਉਹਦੇ ਵਿੱਚ ਰੱਖ ਕੇ ਤੂੰ ਖਾ ਲੈਣਾ, ਕਿਸੇ ਨੂੰ ਉਹੀ ਸਾਲਟ ਜਿਹੜਾ ਉਹ ਸਰਿੰਜ ਦੇ ਰਾਹੀਂ ਦੇ ਦਿੱਤਾ ਜਾਂਦਾ, ਕਿਸੇ ਨੂੰ ਉਹੀ ਦਵਾਈ ਜਿਹੜੀ ਆ ਉਹ ਡ੍ਰਿਪ ਲਾ ਕੇ ਦੇ ਦਿੱਤੀ ਜਾਂਦੀ ਹੈ, ਤਾਂ ਡਾਕਟਰ ਦੀ ਤੇ ਵੈਦ ਦੀ ਮਰਜ਼ੀ ਹੈ ਨਾ। ਇਸੇ ਤਰ੍ਹਾਂ ਆਪਣੇ ਸਤਿਗੁਰੂ ਜੀ ਹਨ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਸਤਿਗੁਰੂ ਮਹਾਰਾਜ ਜੀ ਹਨ ਸਾਡੇ ਵੈਦ। ਜਦੋਂ ਪਰੰਪਰਾ ਪ੍ਰਾਚੀਨ ਪਰੰਪਰਾ ਤਾਂ ਇਹ ਸੀ ਵੀ ਚਰਨ ਧੋ ਕੇ ਤੇ ਉਹ ਜਲ ਜਿਹੜਾ ਛਕਾਉਣਾ ਹੈ, ਪਰ ਬਾਅਦ ਵਿੱਚ ਮਹਾਰਾਜ ਦੀ ਆਪਣੀ ਮੌਜ ਹੁੰਦੀ ਸੀ, ਜਲ ਦੇ ਵਿੱਚ ਮਹਾਰਾਜ ਜੀ ਆਪਣਾ ਪਵਿੱਤਰ ਹੱਥ ਲਾ ਦੇਣ ਤੇ ਉਹ ਵੀ ਜਿਹੜਾ ਸੀ ਉਹ ਚਰਨ ਪੌਲ ਬਣ ਜਾਂਦੀ ਹੁੰਦੀ ਸੀ। ਜੇ ਮਹਾਰਾਜ ਜੀ ਇਹ ਕੁੰਗਲੀ ਵੀ ਸੁਹਾ ਦੇਣ ਤੇ ਉਹ ਵੀ ਚਰਨ ਪੌਲ ਬਣ ਜਾਂਦੀ ਹੁੰਦੀ ਸੀ। ਉਸ ਤੋਂ ਅਗਾਂਹ ਵੀ ਕੰਮ ਚੱਲਦਾ ਰਿਹਾ, ਭਈ ਮਹਾਰਾਜ ਪਾਤਸ਼ਾਹ ਆਪਣੇ ਪਵਿੱਤਰ ਨੇਤਰਾਂ ਦੀ ਜਦੋਂ ਉਹਦੇ ਵਿੱਚ ਦ੍ਰਿਸ਼ਟੀ ਪਾ ਦਿੰਦੇ ਸੀ ਤੇ ਸਾਧ ਸੰਗਤ ਜੀ ਉਹ ਫਿਰ ਉਹ ਵੀ ਚਰਨ ਪੌਲ ਬਣ ਜਾਂਦੀ ਸੀ। ਪ੍ਰਾਚੀਨ ਸਮੇਂ ਦੇ ਸਿੱਖ ਗੁਰੂ ਨਾਨਕ ਸਾਹਿਬ ਦੇ ਲੰਗਰ ਨੂੰ ਇਹਨੂੰ ਨਾ ਰੋਟੀ ਕਹਿੰਦੇ ਸੀ ਤੇ ਗੱਫਾ ਵੀ ਬਾਅਦ ਵਿੱਚ ਕਹਿਣਾ ਸ਼ੁਰੂ ਹੋਇਆ, ਇਹਨੂੰ ਪ੍ਰਸ਼ਾਦ ਕਹਿੰਦੇ ਹੁੰਦੇ ਸੀ। ਪ੍ਰਸ਼ਾਦ ਵੀ ਮਹਾਰਾਜ ਪਾਤਸ਼ਾਹ ਦੇ ਲੰਗਰੋਂ ਅਸੀਂ ਪ੍ਰਸ਼ਾਦ ਛਕਣ ਚੱਲੇ ਹਾਂ। ਪ੍ਰਸ਼ਾਦ ਦਾ ਭਾਵ ਹੈ ਕਿ ਉਹਦੇ ਤੇ ਸਤਿਗੁਰੂ ਜੀ ਦੀ ਜਦੋਂ ਦ੍ਰਿਸ਼ਟੀ ਪੈ ਜਾਣੀ, ਪ੍ਰਾਚੀਨ ਸਮੇਂ ਦੇ ਅੰਦਰ ਜਦੋਂ ਮਹਾਰਾਜ ਦੇ ਸਾਹਮਣੇ ਥਾਲੀ ਵਿੱਚ ਪਾ ਕੇ ਲਾਂਗਰੀ ਨੇ ਲੰਗਰ ਲਿਆਉਣਾ, ਮਹਾਰਾਜ ਜੀ ਨੇ ਜਦੋਂ ਆਪਣੀ ਦ੍ਰਿਸ਼ਟੀ ਪਾ ਦੇਣੀ ਤੇ ਉਹ ਸਾਰਾ ਚਰਨਾ ਅੰਮ੍ਰਿਤ ਹੀ ਹੁੰਦਾ ਸੀ। ਉਹ ਜਿਹਨੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਲੰਗਰ ਚੋਂ ਛਕ ਲਿਆ, ਉਹਦਾ ਹੀ ਸਮਝੋ ਗੁਰੂ ਨਾਨਕ ਸਾਹਿਬ ਦੇ ਨਾਲ ਗੁਰੂ ਤੇ ਚੇਲੇ ਵਾਲਾ ਜਿਹੜਾ ਰਿਸ਼ਤਾ ਹੈ ਉਹ ਸਾਧ ਸੰਗਤ ਜੀ ਬਣ ਗਿਆ। ਉਹਨਾਂ ਪਰੰਪਰਾਵਾਂ ਨੂੰ ਹੀ ਬਰਕਰਾਰ ਰੱਖਣ ਦੇ ਵਾਸਤੇ ਕਲਗੀਧਰ ਜੀ ਤੋਂ ਸਿੰਘਾਂ ਨੇ ਬਚਨ ਪੁੱਛੀ ਜਾਣੇ, ਮਹਾਰਾਜ ਜੀ ਨੇ ਦੱਸੀ ਜਾਣੇ, ਜਿਹੜੇ ਲਿਖਾਰੀ ਸੀ ਉਹਨਾਂ ਨੇ ਰਹਿਤਨਾਮਿਆਂ ਵਿੱਚ ਇਹ ਸਾਰੇ ਲਿਖੇ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਵੀ ਜੇ ਤਾਂ ਉਸ ਲੰਗਰ ਨੂੰ ਵੀ ਪ੍ਰਸ਼ਾਦ ਬਣਾਉਣਾ ਹੈ, ਉਹ ਲੰਗਰ ਵੀ ਸੁੱਚਾ ਤਿਆਰ ਕਰਕੇ ਉਹਦੇ ਤੇ ਵੀ ਅਰਦਾਸ ਕਰਕੇ ਕਿਰਪਾਨ ਨਾਲ ਭੋਗ ਲਾਓ ਤੇ ਉਹ ਵੀ ਪ੍ਰਸ਼ਾਦ ਬਣ ਗਿਆ। ਲੇਕਿਨ ਜਿਹੜੀ ਪਹੁਲ ਹੈ ਉਹ ਖੰਡੇ ਬਾਟੇ ਦੀ ਪਹੁਲ ਪਾਤਸ਼ਾਹ ਨੇ ਕਿਸੇ ਇੱਕ ਨੂੰ ਰਾਈਟ ਨਹੀਂ ਦਿੱਤਾ ਵੀ ਇਹ ਵੀ ਸਾਡੇ ਪਿੱਛੋਂ ਗੁਰੂ ਬਣ ਜਾਏਗਾ। ਜੇ ਦੋਵਾਂ ਨੂੰ ਅਧਿਕਾਰ ਦੇ ਦਿੱਤਾ ਤਾਂ ਵੀ ਨਹੀਂ ਗੱਲ ਫੱਬੇਗੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਡੈਮੋਕ੍ਰੇਟਿਕ ਸਿਸਟਮ ਦੇ ਫਾਊਂਡਰ ਹਨ, ਬਾਨੀ ਹਨ ਮਹਾਰਾਜ ਪਾਤਸ਼ਾਹ। ਸਤਿਗੁਰਾਂ ਨੇ ਪੰਜ ਸਿੱਖਾਂ ਨੂੰ ਅਧਿਕਾਰ ਦਿੱਤਾ ਵੀ ਜਿਹਨੇ ਅੱਜ ਗੁਰੂ ਨਾਨਕ ਸਾਹਿਬ ਨਾਲ ਗੁਰੂ ਚੇਲੇ ਵਾਲਾ ਰਿਸ਼ਤਾ ਬਣਾਉਣਾ ਹੋਵੇ ਉਹ ਭਾਈ ਪੰਜਾਂ ਸਿੱਖਾਂ ਦੇ ਕੋਲ ਆਏਗਾ, ਉਹ ਫਿਰ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਉਹਨੂੰ ਦੇਣਗੇ। ਲੇਕਿਨ 1699 ਤੋਂ ਪਹਿਲਾਂ ਇਹੀ ਸਿਸਟਮ ਚੱਲਦਾ ਸੀ। ਇਸ ਲਈ ਜਦੋਂ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਪੁੱਛ ਲਿਆ ਵੀ ਮਹਾਰਾਜ ਜੀ ਆਗਿਆ ਹੋਵੇ ਤੇ ਮੈਂ ਛਕਾਂ, ਤੇ ਮਹਾਰਾਜ ਜੀ ਨੇ ਉਹਦੇ ਉੱਪਰ ਉਦੋਂ ਦ੍ਰਿਸ਼ਟੀ ਪਾ ਦਿੱਤੀ ਸੀ। ਸਤਿਗੁਰਾਂ ਦੇ ਨੇਤਰਾਂ ਦੀ ਦ੍ਰਿਸ਼ਟੀ ਪੈਣ ਦਾ ਸਦਕਾ ਉਹ ਸਤਿਗੁਰੂ ਮਹਾਰਾਜ ਜੀ ਦਾ ਪ੍ਰਸ਼ਾਦ ਬਣ ਗਿਆ ਸੀ ਪੌਲ। ਤੇ ਜਦੋਂ ਉਹਨੇ ਛਕਿਆ ਹੈ ਉਸ ਵਕਤ ਉਸਦੀ ਬਿਰਤੀ ਜਿਹੜੀ ਹੈ ਉਹ 10ਵੇਂ ਦਵਾਰ ਦੇ ਵਿੱਚ ਜੁੜ ਗਈ ਹੈ, ਆਨੰਦ ਦੇ ਵਿੱਚ ਹੋ ਗਿਆ। ਦੇਹ ਜਿਹੜੀ ਹੈ ਉਹਦੀ ਕੋਈ ਭੁੱਖ ਤ੍ਰੇਹ ਠੰਡ ਗਰਮੀ ਜਿਹੜੀ ਉਸਨੂੰ ਪ੍ਰਤੀਤ ਹੋਣੋਂ ਹਟ ਗਈ, ਵਧੇ ਹੋ ਗਿਆ। ਕੁਝ ਸਮੇਂ ਵਾਸਤੇ ਮਹਾਰਾਜ ਨੇ ਉਹ ਅਵਸਥਾ ਉਹਦੀ ਰਹਿਣ ਦਿੱਤੀ।
ਜਾਮ ਸੋਏ ਖੋਲੇ ਤਹਿ ਨੈਣ ਭਇਓ ਭਾਵ ਮੋਹ ਬਿਹੀਨ ਸੁਜਾਨ।
4 ਘੰਟਿਆਂ ਦਾ ਇੱਕ ਪਹਿਰ ਹੁੰਦਾ, ਇੱਕ ਪਹਿਰ ਤੱਕ ਮਹਾਰਾਜ ਨੇ ਉਹਨੂੰ ਉਸ ਆਨੰਦ ਦੇ ਵਿੱਚ ਰਹਿਣ ਦਿੱਤਾ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਹੱਥ ਵਿੱਚ ਹੁੰਦਾ ਸੀ ਸਾਰਾ ਕੁਝ। ਹੁਣ ਉਹਨੂੰ ਨਾਲ ਲਿਜਾ ਕੇ ਫਿਰ ਉਸੇ ਤਰ੍ਹਾਂ ਹੀ ਕਾਰਜ ਕਰਵਾਉਣੇ ਸੀ, ਇਸ ਲਈ ਉਸ ਆਨੰਦ ਦੇ ਵਿੱਚ 4 ਘੰਟੇ ਟਿਕੇ ਰਹਿਣ ਦਿੱਤਾ। ਉਸ ਤੋਂ ਬਾਅਦ ਉਹਦੇ ਨੇਤਰ ਖੁੱਲੇ ਭਾਈ ਮਰਦਾਨਾ ਸਾਹਿਬ ਜੀ ਦੇ, ਤੇ ਫਿਰ ਜਿਹੜਾ ਸੀ ਸੰਸਾਰ ਦੇ ਸਭ ਪਦਾਰਥਾਂ ਵਡਿਆਈਆਂ ਦੇ ਵੱਲੋਂ ਮੋਹ ਤੋਂ ਰਹਿਤ ਹੋਇਆ ਪਿਆ ਹੈ ਉਸ ਟਾਈਮ ਤੇ ਮਰਦਾਨਾ।
ਮੇਰ ਅਵਤੇਰ ਭੁਲਾਏ ਦਇਓ ਔਰ ਗਿਆਨ ਪਇਓ ਮਿਟ ਗਇਓ ਅਗਿਆਨ।
ਵੈਸੇ ਤਾਂ ਉਹਨਾਂ ਦੇ ਉੱਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਪਹਿਲਾਂ ਵੀ ਸੀ ਜੋ ਮੈਂ ਜ਼ਿਕਰ ਕੀਤਾ ਹੈ, ਪਰ ਜਦੋਂ ਨੇਤਰ ਖੋਲ ਵੀ ਲਏ ਹੈ ਉਹ ਲਿਵ ਲੱਗੀ ਵੱਲੋਂ ਤਾਂ ਜਿਹੜਾ ਸੰਸਾਰ ਵੱਲ ਧਿਆਨ ਆਇਆ ਹੈ, ਪਰ ਮੇਰ ਤੇ ਤੇਰ ਜਿਹੜੀ ਹੈ ਉਹ ਭੁੱਲੀ ਹੋਈ ਹੈ ਔਰ ਹਿਰਦੇ ਦੇ ਵਿੱਚ ਗਿਆਨ ਰੂਪ ਸੂਰਜ ਜਿਹੜਾ ਹੈ ਉਹ ਚਮਕ ਰਿਹਾ ਹੈ।
ਕਰ ਬੰਦ ਉਬੇ ਕਰ ਬੰਧਨ ਪਾਏ ਪਰ ਸੰਸਤ ਵਾਕਨ ਸੋ ਸੁਹਕੰਦ।
ਹੱਥ ਉਸਨੇ ਜੋੜ ਲਏ ਤੇ ਸੁਖਾਂ ਦੀ ਖਾਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਉਸਤਤੀਆਂ ਕਰਨ ਲੱਗ ਗਿਆ।
ਜਗ ਨਾਇਕ ਹੋ ਗਤ ਦਾਇਕ ਪਾਇਕ
ਹੈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ, ਸਾਰੇ ਜਗਤ ਦੇ ਨਾਇਕ ਹੋ ਤੁਸੀਂ ਤੇ ਗਤ ਦਾਇਕ ਮਹਾਰਾਜ ਪਾਤਸ਼ਾਹ ਜੀ, ਮੁਕਤੀਆਂ ਬਖਸ਼ਣ ਵਾਲੇ ਤੁਸੀਂ ਹੋ ਸੱਚੇ ਪਾਤਸ਼ਾਹ ਜੀ।
ਨਾਇਕ ਮੋਹ ਕੇ ਦੰਬ ਨਿਕੰਦੂ
ਮਹਾਰਾਜ ਪਾਤਸ਼ਾਹ ਜੀ, ਜਿਨ੍ਹਾਂ ਤੇ ਤੁਹਾਡੀ ਦਇਆ ਹੋ ਜਾਵੇ ਉਹਨਾਂ ਦੇ ਅੰਦਰੋਂ ਮੋਹ ਜਿਹੜਾ ਹੈ ਉਸ ਨੂੰ ਤੁਸੀਂ ਕੱਟ ਦਿੰਦੇ ਹੋ, ਦੰਬ ਨਿਕੰਦੂ। ਤੇ ਜਿਹੜੇ ਸੰਸਾਰ ਤੇ ਪਖੰਡੀ ਨੇ, ਸੱਜਣ ਠੱਗ ਵਰਗੇ, ਕੌਡੇ ਰਾਕਸ਼ ਵਰਗੇ ਮਹਾਰਾਜ, ਉਹਨਾਂ ਦੇ ਗੜਾਂ ਨੂੰ ਮਹਾਰਾਜ ਜੀ ਢਾਉਣ ਵਾਲੇ ਹੋ।
ਕਰੀਏ ਸੋ ਖਮਾ ਬਖਸ਼ੋ ਮਨ ਔਗਣ
ਮਹਾਰਾਜ ਪਾਤਸ਼ਾਹ ਜੀ, ਮੇਰੇ ਔਗਣਾਂ ਨੂੰ ਬਖਸ਼ ਲੈਣਾ, ਖਿਮਾ ਕਰ ਦੇਣਾ ਮਹਾਰਾਜ ਜੀ।
ਨਾਮ ਲਏ ਤਬ ਨਾ ਜਾਉ ਫੰਦੂ
ਤੁਹਾਡਾ ਤਾਂ ਪਾਤਸ਼ਾਹ ਜੀ, ਨਾਮ ਲੈਣ ਦੇ ਨਾਲ ਹੀ ਜਮਾਂ ਦੀਆਂ ਫੰਦੀਆਂ ਨਹੀਂ ਪੈਂਦੀਆਂ।
ਮਨ ਜਾਣ ਪਣੇ ਬਚਨ ਬੋਲੇ ਸਨਮੁਖ
ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ, ਮੈਂ ਕਈ ਵਾਰੀ ਅਣਜਾਣ ਬੱਚਿਆਂ ਵਾਂਗ ਤੁਹਾਡੇ ਸਨਮੁਖ ਤੁਹਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਪੁੱਛੀ ਜਾਂਦਾ ਰਹਿਣਾ। ਮਹਾਰਾਜ ਪਾਤਸ਼ਾਹ ਜੀ, ਮੈਂ ਉਸ ਗੱਲ ਦੀ ਮਾਫੀ ਮੰਗਦਾ ਹਾਂ।
ਬਾਲਕ ਘਾਲ ਸੰਸਾਰ ਗੋਬਿੰਦੂ
ਸੰਸਾਰ ਦੇ ਰਾਖੇ, ਸੰਸਾਰ ਨੂੰ ਪਾਲਣ ਵਾਲੇ, ਸੰਘਾਰਨ ਵਾਲੇ ਦਾਤਾ ਜੀ ਹੋ।
ਜਿਉਂ ਸੁਣ ਕੇ ਹਰ ਖਾਏ ਗੁਰੂ ਮੁਖ
ਸਤਿਗੁਰੂ ਮਹਾਰਾਜ ਜੀ, ਭਾਈ ਮਰਦਾਨਾ ਜੀ ਦੀ ਇਸ ਅਵਸਥਾ ਤੇ ਮੁਖ ਚੋਂ ਨਿਕਲੇ ਇਹਨਾਂ ਬਚਨਾਂ ਨੂੰ ਸੁਣ ਕੇ ਮਹਾਰਾਜ ਮੁਸਕਰਾਏ ਤੇ ਬਚਨ ਕਰਦੇ ਹਨ।
ਵਾਕ ਅਲਾਏ ਸੁਣਾਵਤ ਤਾਹੀਂ
ਭਾਈ ਮਰਦਾਨਾ ਤੇ ਬਾਲਾ ਜੀ ਨੂੰ ਸੁਣਾ ਕੇ ਮਹਾਰਾਜ ਜੀ ਫਰਮਾਉਣ ਲੱਗੇ,
ਜੋ ਤੁਮ ਬੂਝਤ ਹੋ ਹਮ ਸੋ।
ਹੁਣ ਜਿਹੜਾ ਬਚਨ ਕੱਲ ਦਾਸ ਨੇ ਕੀਤਾ ਸੀਗਾ ਇੱਥੇ ਆ ਗਿਆ ਇਤਿਹਾਸ ਵਿੱਚ। ਮਹਾਰਾਜ ਕਹਿੰਦੇ, ਹੇ ਭਾਈ ਮਰਦਾਨਿਆਂ, ਤੂੰ ਇਸ ਗੱਲ ਦੀ ਸਾਡੇ ਤੋਂ ਮਾਫ਼ੀ ਮੰਗ ਰਿਹਾ ਵੀ ਮੈਂ ਤੁਹਾਨੂੰ ਮਹਾਰਾਜ ਨਿੱਕੇ ਨਿੱਕੇ ਬਚਨ ਪੁੱਛੀ ਜਾਂਦਾ ਰਿਹਾ ਬੱਚਿਆਂ ਵਾਂਗੂ ਅਣਜਾਣਾ ਵਾਂਗੂ। ਮਹਾਰਾਜ ਕਹਿੰਦੇ, ਜੋ ਤੁਮ ਬੂਝਤ ਹੋ ਹਮ ਸੋ, ਜੋ ਤੂੰ ਸਾਨੂੰ ਇਸ ਸੰਸਾਰ ਦਾ ਭਲਾ ਕਰਨ ਲਈ ਕੀਤੀਆਂ ਹੋਈਆਂ ਲੰਬੀਆਂ ਲੰਬੀਆਂ ਯਾਤਰਾਵਾਂ ਦੇ ਦੌਰਾਨ ਜੋ ਜੋ ਵੀ ਤੂੰ ਸਾਨੂੰ ਪੁੱਛਦਾ ਰਿਹਾ ਹੈ,
ਪਹਚਾਤ ਕਥਾ ਹੋਏ ਸੇ ਜਗ ਮਾਹੀ,
ਆਪਣੇ ਤੋਂ ਪਿੱਛੋਂ ਜੱਗ ਦੇ ਵਿੱਚ ਇਹ ਕਥਾ ਹੋਇਆ ਕਰੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੱਡੇ ਸਤਿਗੁਰੂ ਨੇ ਆਪਣੇ ਭਾਗ ਵੱਡੇ ਬਣਾਏ ਹੈ ਕਿ ਇੰਨੇ ਸੌ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜਿਹੜੀ ਭਵਿੱਖਬਾਣੀ ਕੀਤੀ ਵੀ ਇਹ ਆਪਣੀ ਕਥਾ ਬਾਅਦ ਵਿੱਚ ਜਗਤ ਵਿੱਚ ਹੋਇਆ ਕਰਨੀ ਹੈ, ਆਪਾਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ ਕੇ ਤੇ ਐਸੀ ਕਥਾ ਦੇ ਵਿੱਚ ਵਰਣਨ ਤੇ ਸਰਵਣ ਕਰਨ ਦਾ ਸੁਭਾਗ ਸਾਧ ਸੰਗਤ ਜੀ ਬਖਸ਼ਿਸ਼ ਕੀਤਾ। ਮਹਾਰਾਜ ਕਹਿ ਰਹੇ, ਜੋ ਮਰਦਾਨਿਆਂ ਤੂੰ ਪੁੱਛਦਾ ਹੈ ਇਹ ਆਪਣੇ ਪਿੱਛੋਂ ਕਥਾ ਹੋਇਆ ਕਰਨੀ ਹੈ ਜਗਤ ਦੇ ਵਿੱਚ।
ਜੋ ਪੜ੍ਹ ਹੈ ਸੁਣ ਹੈ ਤਿੰਨ ਕੋ,
ਮਹਾਰਾਜ ਕਹਿੰਦੇ ਉਸ ਕਥਾ ਨੂੰ ਜਿਹੜਾ ਪੜ੍ਹੇਗਾ ਵੀ ਤੇ ਜਿਹੜਾ ਸੁਣੇਗਾ ਵੀ,
ਮਾਨੇ ਸੇ ਸ਼ੁਭ ਮਾਰਗ ਪਾਹੀਂ,
ਉਹ ਸ੍ਰੇਸ਼ਟ ਮਾਰਗ ਤੇ ਚੱਲੇਗਾ, ਸ਼ੁਭ ਮਾਰਗ ਤੇ ਚੱਲੇਗਾ ਜਿਹੜਾ ਸੁਣ ਕੇ ਉਪਦੇਸ਼ ਨੂੰ ਮੰਨੇਗਾ।
ਮੋਹਰ ਖਾਵਤ ਹੂੰ ਤੁਮ ਬੂਝਤ,
ਮਹਾਰਾਜ ਕਹਿੰਦੇ ਜਦੋਂ ਤੁਸੀਂ ਪੁੱਛਦੇ ਨਾ ਭਾਈ ਬਾਲਿਆ ਤੇ ਮਰਦਾਨਿਆਂ ਹਾਂ ਹਰ ਖਾਵਤ, ਮੈਂ ਤਾਂ ਉਦੋਂ ਖੁਸ਼ ਹੁੰਦਾ ਹਾਂ, ਇਸ ਕਰਕੇ ਤੂੰ ਖਿਮਾ ਕਾਹਦੀ ਮੰਗ ਰਿਹਾ, ਮੈਂ ਤਾਂ ਪ੍ਰਸੰਨ ਹੁੰਦਾ ਹਾਂ ਜਦੋਂ ਤੁਸੀਂ ਕੋਈ ਬਚਨ ਕੋਈ ਪੁੱਛਦੇ ਹੋ।
ਹੋਰ ਵਿਚਾਰ ਕਰ ਕੁਛ ਨਹੀਂ,
ਇਸ ਲਈ ਹੇ ਮਰਦਾਨਿਆਂ ਹੋਰ ਕੋਈ ਮਨ ਵਿੱਚ ਵਿਚਾਰ ਨਾ ਤੂੰ ਲਿਆਉਣੀ ਕਰ।
ਸੋ ਸਿੱਖ ਜਾਣ ਭਲੇ ਹੈ ਪ੍ਰਵੀਨ,
ਮਹਾਰਾਜ ਕਹਿਣ ਲੱਗੇ ਉਹ ਸਿੱਖ ਸਿਆਣੇ ਹਨ, ਉਹਨਾਂ ਨੂੰ ਸੂਝਵਾਨ ਸਮਝਣਾ ਕਰੋ ਜਿਹੜੇ
ਸੰਦੇਹ ਹਿਰਦੇ ਗੁਰ ਬੂਝਤ, ਜੋ
ਜਿਨ੍ਹਾਂ ਦੇ ਮਨ ਵਿੱਚ ਕੋਈ ਸੰਦੇਹ ਆਉਂਦਾ ਹੈ ਕੋਈ ਸਵਾਲ ਆਉਂਦਾ ਹੈ ਤੇ ਆਪਣੇ ਸਤਿਗੁਰੂ ਨੂੰ ਪੁੱਛ ਲੈਂਦੇ ਹਨ।
ਸ਼ੰਕ ਤਜੇ ਮਨ ਹੋਏ ਨਿਸ਼ੰਕ,
ਕਿਉਂਕਿ ਫਿਰ ਸਤਿਗੁਰਾਂ ਤੋਂ ਉੱਤਰ ਸੁਣ ਕੇ ਆਪਣੇ ਮਨ ਦਾ ਸ਼ੰਕਾ ਪਰੇ ਕਰਕੇ ਉਹ ਨਿਸ਼ੰਕ ਹੋ ਜਾਂਦੇ ਹਨ।
ਬਿਨੈ ਕਰਕੇ ਨਿਰਸੰਸਤ ਹੋ,
ਉਹ ਬੇਨਤੀ ਕਰ ਲੈਂਦੇ ਸਤਿਗੁਰੂ ਨੂੰ, ਬੇਨਤੀ ਕਰਕੇ ਨਿਰਸੰਸਤ ਹੋ ਜਾਂਦੇ ਹਨ। ਇਸ ਲਈ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਅਸੀਂ ਸੂਝਵਾਨ ਤੇ ਸਿਆਣੇ ਸਿੱਖ ਮੰਨਦੇ ਹਾਂ।
ਉਹ ਗੁਰ ਹੈ ਗਤਦਾਇਕ ਜਾਣੋ,
ਪਾਤਸ਼ਾਹ ਕਹਿੰਦੇ ਹੁਣ ਗੁਰੂ ਦੀ ਵੀ ਜਿਹੜੀ ਇਸ ਪ੍ਰਕਾਰ ਜਿਹੜੀ ਕੁਆਲਿਟੀ ਹੈ ਕਿਸਮ ਹੈ ਪਾਤਸ਼ਾਹ ਜੀ ਕਹਿੰਦੇ ਸਮਝ ਲਓ ਉਹੋ ਹੀ ਗੁਰੂ ਜਿਹੜਾ ਹੈ ਉਹ ਗਤਦਾਇਕ ਤੇ ਮੁਕਤੀਦਾਤਾ ਹੋ ਸਕਦਾ ਹੈ।
ਦਾਸ ਸੰਦੇਹ ਸਭੇ ਦੀਖੋ,
ਜਿਹੜਾ ਆਪਣੇ ਚੇਲੇ ਆਪਣੇ ਸੇਵਕ ਦੇ ਹਿਰਦੇ ਦੇ ਸਾਰੇ ਸਵਾਲ ਹੱਲ ਕਰ ਦੇਵੇ, ਸਾਰੇ ਸੰਦੇਹ ਜਿਹੜੇ ਉਹ ਕੱਢ ਦੇਵੇ ਉੱਤਰ ਦੇ ਕੇ, ਉਹੋ ਹੀ ਗੁਰੂ ਮੁਕਤੀਦਾਤਾ ਹੋ ਸਕਦਾ ਹੈ।
ਜਿਉਂ ਕਰ ਹੋਏ ਸੁਖੀ ਮਨ ਨਾ ਤੁਰ,
ਇਸ ਤਰ੍ਹਾਂ ਪਾਤਸ਼ਾਹ ਫਰਮਾਉਂਦੇ ਕਿ ਇਸ ਤਰ੍ਹਾਂ ਜਿਹੜਾ ਪੂਰਨ ਗੁਰੂ ਹੈ ਉਹ ਤਾਂ ਆਪਣੇ ਸੇਵਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਤੇ ਆਪਣੇ ਸੇਵਕ ਦਾ ਸੰਸਾ ਨਿਵਰਤ ਕਰਕੇ ਤੂੰ ਆਪ ਵੀ ਸੁਖੀ ਹੁੰਦਾ ਹੈ, ਖੁਸ਼ ਹੁੰਦਾ ਹੈ।
ਨਾ ਤੁਰ ਵੰਚਕ ਹੈ ਨਿਜ ਸਵਾਰਥੀ ਦੋ,
ਮਹਾਰਾਜ ਕਹਿੰਦੇ ਨਾ ਤੁਰ ਨਹੀਂ ਤਾਂ ਜੇ ਸਵਾਰਥ, ਪਾਤਸ਼ਾਹ ਜੀ ਕਹਿੰਦੇ ਜੇ ਸੇਵਕ ਦੇ ਕੀਤੇ ਸਵਾਲ ਦਾ ਪ੍ਰਸ਼ਨ ਦਾ ਗੁਰੂ ਜਿਹੜਾ ਹੈ ਉਹ ਉੱਤਰ ਦੇ ਕੇ ਉਹਦਾ ਸੰਸਾ ਨਿਵਰਤ ਨਹੀਂ ਕਰ ਸਕਿਆ ਤੇ ਇੱਥੇ ਬਚਨ ਆਇਆ ਵੀ ਦੋਵੇਂ ਹੀ ਠੱਗ ਹਨ। ਮਹਾਰਾਜ ਪਾਤਸ਼ਾਹ ਕਹਿੰਦੇ ਪੁੱਛਣ ਵਾਲਾ ਵੀ ਤੇ ਜਿਹਨੂੰ ਉਹ ਗੁਰੂ ਮੰਨ ਰਿਹਾ ਉਹ ਵੀ ਜਿਹੜਾ ਹੈ ਉਹ ਵੀ ਠੱਗੀ ਹੈ। ਤਾਂ ਹੀ ਤਾਂ ਭਗਤ ਕਬੀਰ ਸਾਹਿਬ ਜੀ ਨੇ ਫਰਮਾਇਆ, ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਏ ਨ ਟੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨ ਬੱਗ, ਓਏ ਹਰ ਕੇ ਸੰਤਨਾ ਆਖੀ ਹੈ ਬਾ ਨਾਰਸ ਕੇ ਠੱਗ, ਐਸੇ ਸੰਤਨਾ ਮੋਕਾ ਭਾਵਹੇ, ਡਾਲਾ ਸਿਉ ਪੇਡਾ ਗਟਕਾਵਹੇ। ਮਹਾਰਾਜ ਕਹਿੰਦੇ ਪੇਡਾ ਨਾਮ ਹੈ ਦਰਖਤ ਦਾ, ਡਾਲਾ ਨਾਮ ਹੈ ਉਹਦੀਆਂ ਟਾਹਣੀਆਂ ਦਾ। ਕਬੀਰ ਸਾਹਿਬ ਕਹਿੰਦੇ ਜਿਹੜੇ ਉਹ ਟਾਹਣੀਆਂ ਦੇ ਸਮੇਤ ਮੁੱਢ ਦੇ ਸਾਰਾ ਦਰਖਤ ਹੀ ਖਾ ਜਾਂਦੇ ਆ, ਇਸ ਤਰ੍ਹਾਂ ਦੇ ਉਹ ਕਹਿੰਦੇ ਸਾਨੂੰ ਨਹੀਂ ਭਾਵਦੇ, ਸਾਨੂੰ ਨਹੀਂ ਚੰਗੇ ਲੱਗਦੇ। ਉਹ ਵੀ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਗੁਰੂ ਹੀ ਅਖਵਾਉਂਦੇ ਹੁੰਦੇ ਸੀ ਆਪਣੇ ਆਪ ਨੂੰ। ਧੰਨ ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਜਿਹੜਾ ਗੁਰੂ ਆਪਣੇ ਸੇਵਕ ਦੇ ਹਿਰਦੇ ਦਾ ਸੰਸਾ ਨਹੀਂ ਕੱਢ ਸਕਦਾ। ਕਬੀਰ ਸਾਹਿਬ ਨੇ ਇਹ ਵੀ ਬਚਨ ਕੀਤਾ, ਕਬੀਰ ਮਾਏ ਮੁੰਡੋ ਤੇਹੇ ਗੁਰੂ ਕੀ, ਉਹਨਾਂ ਦਾ ਤਾਂ ਜ਼ਿਆਦਾ ਹੀ ਸਖਤ ਬਚਨ ਵਰਤ ਦਿੱਤਾ ਹੈ। ਉਹ ਕਹਿੰਦੇ ਜਿਹੜਾ ਪਖੰਡੀ ਗੁਰੂ ਹੈ ਨਾ, ਦੇਖੋ ਗੁੱਸਾ ਨਹੀਂ ਛੇਤੀ ਨਾਲ ਆਪ ਕਿਤੇ ਆਪਣੇ ਉੱਤੇ ਜਿਹੜੀ ਗੱਲ ਅਪਲਾਈ ਕਰ ਜੇ ਛੇਤੀ ਨਾਲ ਆਪ ਹੀ ਨਹੀਂ ਗੁੱਸੇ ਵਿੱਚ ਨਾਰਾਜ਼ਗੀ ਮਹਿਸੂਸ ਕਰ ਲੈਣੀ ਚਾਹੀਦੀ, ਜਿਹੜਾ ਅਰਥ ਨਾ ਸਮਝ ਆਵੇ ਉਹ ਸੰਸਾਰ ਚੋਂ ਲੱਭਣਾ ਚਾਹੀਦਾ। ਆਪਾਂ ਪ੍ਰਤੱਖ ਦੇਖ ਰਹੇ ਨਾ ਕਿ ਜਿਹੜੇ ਪਖੰਡੀ ਗੁਰੂ ਸੀਗੇ, ਜਿਹੜੇ ਇਸ ਪ੍ਰਕਾਰ ਬੇਈਮਾਨ ਠੱਗ ਗੁਰੂ ਸੀਗੇ, ਉਹ ਕਿਵੇਂ ਸੰਸਾਰ ਵਿੱਚ ਜਿਹੜੇ ਉਹ ਨਸ਼ਰ ਹੋਏ ਤੇ ਸਾਰੇ ਸੰਸਾਰ ਨੇ ਉਹਨਾਂ ਨੂੰ ਫਤਵਾ ਦਿੱਤਾ। ਉਹਨਾਂ ਦੇ ਆਪਣੇ ਵੀ ਉਪਾਸ਼ਕ ਜਿਹੜੇ ਉਹਨਾਂ ਨੇ ਉਹਨਾਂ ਦੀਆਂ ਫੋਟੋਆਂ ਰੂੜੀਆਂ ਦੇ ਵਿੱਚ ਦੱਬ ਦਿੱਤੀਆਂ, ਨਹਿਰਾਂ ਦੇ ਵਿੱਚ ਜਿਹੜੀਆਂ ਸੁੱਟ ਦਿੱਤੀਆਂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ। ਇਸ ਲਈ ਇਹ ਉਹਨਾਂ ਦੇ ਬਾਰੇ ਜਿਹੜੇ ਬਚਨ ਹੈ ਵੀ ਜਿਹੜੇ ਬਣ ਤਾਂ ਗੁਰੂ ਬੈਠਦੇ ਹੈ ਲੇਕਿਨ ਆਪਣਿਆਂ ਸੇਵਕਾਂ ਦੇ ਸ਼ੰਕੇ ਨੂੰ ਨਹੀਂ ਕੱਢ ਸਕਦੇ। ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਪਖੰਡੀ ਨੂੰ ਜਨਮ ਦੇਣ ਵਾਲੀ ਜਿਹੜੀ ਮਾਂ ਹੈ ਨਾ ਉਹਦਾ ਸਿਰ ਮੁੰਨ ਦਿਓ, ਸਿਰ ਮੁੰਨ ਦਿਓ, ਸਿਰ ਮੁੰਨ ਦਿਓ। ਤਾਂ ਕਹਿੰਦੇ ਕਿਉਂਕਿ ਉਹ ਕਹਿੰਦੇ ਵੀ ਚਲੋ ਗਲਾ ਕੀ ਵੱਢਣਾ, ਚਲੋ ਸਿਰ ਮੁੰਨ ਦਿਓ, ਇੰਨੀ ਕੁ ਸਜ਼ਾ ਦੇ ਦਿਓ। ਉਹ ਕਹਿੰਦੇ ਕਬੀਰ ਮਾਏ ਮੁੰਡਾ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ, ਆਪ ਡੁੱਬੇ ਚਹੋ ਬੇਦ ਮਹਿ ਚੇਲੇ ਦੀਏ ਬਹਾਏ। ਆਪ ਤਾਂ ਡੁੱਬ ਗਏ ਨੇ ਇਸ ਤਰ੍ਹਾਂ ਦੀਆਂ ਵੈਸੇ ਹੀ ਪੜ੍ਹ ਪੜ੍ਹ ਕੇ, ਉਹ ਕਹਿੰਦੇ ਨੇ ਲੇਕਿਨ ਉਹਨਾਂ ਨੇ ਆਪਣੇ ਚੇਲੇ ਵੀ ਰੋੜ ਦਿੱਤੇ ਉਸੇ ਵਹਿਣ ਦੇ ਵਿੱਚ ਜਿਹੜੇ ਆ ਉਹ ਰੋੜ ਦਿੱਤੇ ਹੈ। ਇਸ ਕਰਕੇ ਕਹਿੰਦੇ ਹੈ ਕਿ ਇਹ ਜਿਹੜੇ ਨੇ ਸ਼ੰਕਾ ਨਹੀਂ ਕੱਢ ਸਕਦੇ, ਉਹ ਪਖੰਡੀ ਹਨ।
ਸੇਵਕ ਗੁਰ ਕੋ ਸੰਬੰਧ,
ਸਤਿਗੁਰੂ ਮਹਾਰਾਜ ਨੇ ਫਰਮਾਇਆ ਕਿ ਗੁਰੂ ਦਾ ਤੇ ਸੇਵਕ ਦਾ ਇਹ ਜਿਹੜਾ ਅੱਛਾ ਸੰਬੰਧ ਹੈ,
ਭਲੋ ਇਹ ਹੈ ਤੁਮ ਸੋ ਜੋ ਉਚਾਰ,
ਇਹ ਜੋ ਤੁਹਾਨੂੰ ਉਚਾਰ ਕੇ ਦੱਸਿਆ ਮਹਾਰਾਜ ਕਹਿੰਦੇ ਇਹ ਅਸਲੀ ਸੰਬੰਧ ਹੈ। ਸੇਵਕ ਬੇਨਤੀ ਕਰੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਹਦਾ ਉੱਤਰ ਦੇਣ। ਸਾਧ ਸੰਗਤ ਜੀ, ਜੇ ਕਿਸੇ ਦੇ ਮਨ ਵਿੱਚ ਭਰਮ ਆ ਜਾਵੇ ਭਈ ਹੁਣ ਅਸੀਂ ਫਿਰ ਕਿੱਦਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਪ੍ਰਸ਼ਨ ਪੁੱਛਿਆ ਕਰੀਏ, ਤੇ ਸਾਧ ਸੰਗਤ ਜੀ ਜੇ ਕੋਈ ਵੈਸੇ ਪ੍ਰਤੱਖ ਵੀ ਸ਼ਖਸੀਅਤ, ਜਦੋਂ ਸਾਡੇ ਦਸ ਗੁਰੂ ਸਾਹਿਬਾਨ ਹੁੰਦੇ ਸੀ ਨਾ ਉਦੋਂ ਵੀ ਜਦੋਂ ਅਜੇ ਨਵੇਂ ਨਵੇਂ ਆਪਾਂ ਪਹਿਲੀ ਵਾਰੀ ਦਰਬਾਰ ਵਿੱਚ ਜਾਂਦੇ ਹਾਂ, ਸਾਡੇ ਤੋਂ ਅਗਾਂਹ ਹੋ ਕੇ ਤੇ ਅਜੇ ਪੁੱਛਣ ਦੀ ਜਾਚ ਨਹੀਂ ਸੀ ਆਉਂਦੀ, ਇੱਦਾਂ ਹੀ ਆਪਾਂ ਜਦੋਂ ਸਿੱਖੀ ਤਾਂ ਧਾਰਨ ਕਰਦੇ ਹਾਂ, ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਆਪਣੇ ਸਵਾਲ ਹੱਲ ਕਰਨੇ ਤੇ ਸਾਡੇ ਮਨਾਂ ਦੇ ਸ਼ੰਕਿਆਂ ਦਾ ਉੱਤਰ ਗੁਰੂ ਜੀ ਦੇ ਰਹੇ ਆ ਜਾਂ ਨਹੀਂ ਦੇ ਰਹੇ, ਉਹ ਆਪਣੀ ਅਜੇ ਮਾਸੂਮਤਾ ਹੁੰਦੀ, ਆਪਾਂ ਮਾਸੂਮ ਹੁੰਦੇ ਹਾਂ ਧਰਮ ਦੇ ਮਾਰਗ ਵਿੱਚ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਇਨਸਾਨ ਦੇ ਹਰੇਕ ਮਨ ਦੇ ਸ਼ੰਕੇ ਦਾ ਉੱਤਰ ਜਿਹੜਾ ਉਹ ਨਾਲੋ ਨਾਲ ਹੀ ਸੱਚੇ ਪਾਤਸ਼ਾਹ ਜੀ ਦੇਈ ਜਾਂਦੇ ਰਹਿੰਦੇ, ਨਾਲੋ ਨਾਲ ਹੀ ਦੇਈ ਜਾਂਦੇ ਰਹਿੰਦੇ ਆ। ਜਿਸ ਦਿਨ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਹੋਇਆ ਤੇ ਮਹਾਰਾਜ ਜੀ ਨੇ ਮੁੱਖ ਤੋਂ ਫਰਮਾਇਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਸ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੰਪੂਰਨ ਕੀਤਾ ਦਮਦਮਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਚੱਲੇ ਨੇ ਨੰਦੇੜ ਸਾਹਿਬ ਨੂੰ, ਉਸ ਦਿਨ ਆਇਆ ਹੈ ਬਚਨ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾ, ਹਰ ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੁੱਟ ਹੈ ਹਮ, ਨਿਰਗੁਣ ਲੇਹੋ ਉਬਾਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਥ ਸਾਜਿਆ ਤੇ ਇੱਕ ਵਾਰ ਮਿਸਲਾਂ ਦੇ ਸਰਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਸੀਗੇ ਤੇ ਫਿਰ ਇਸ ਪ੍ਰਕਾਰ ਕਾਬਲ ਕੰਧਾਰ ਵੱਲੋਂ ਜਿਹੜਾ ਹੈ ਇੱਕ ਬ੍ਰਾਹਮਣ ਵੀਰ ਆਇਆ, ਉਹ ਵੀਰ ਦੀ ਕਿਉਂਕਿ ਦੇਸ਼ ਦੇ ਵਿੱਚ ਤਾਂ ਖੱਲਰ ਹੀ ਪਿਆ ਰਹਿੰਦਾ ਸੀ, ਇੱਥੇ ਕੋਈ ਜਾਤੀ ਸੂਚਕ ਹਰਟ ਕਰਨ ਵਾਸਤੇ ਨਹੀਂ ਮੈਂ ਕਹਿ ਰਿਹਾ, ਉਹ ਦੇਸ਼ ਵਿੱਚ ਖੱਲਰ ਪਿਆ ਹੁੰਦਾ ਸੀ। ਉਸਮਾਨ ਖਾਨ ਹਾਕਮ ਸੀ ਤੇ ਬੜਾ ਜ਼ਾਲਮ ਸੀਗਾ, ਉਹ ਉਹਨਾਂ ਦੇ ਘਰ ਦੇ ਕਿਸੇ ਫੀਮੇਲ ਮੈਂਬਰ ਨੂੰ ਜਿਹੜਾ ਸੀ ਉਹ ਅਗਵਾਹ ਕਰਕੇ ਲੈ ਗਿਆ। ਉਹਨੇ ਖਾਲਸੇ ਦੀ ਸ਼ਰਨ ਵਿੱਚ ਪਹੁੰਚ ਕੇ ਬੇਨਤੀ ਕੀਤੀ ਵੀ ਮੈਂ ਸੁਣਿਆ ਹੈ ਵੀ ਖਾਲਸਾ ਤੇ ਬਣਾਇਆ ਹੀ ਗੁਰੂ ਗੋਬਿੰਦ ਸਿੰਘ ਨੇ ਇਹੋ ਜਿਹੇ ਵਿਗੜੇ ਤਿਗੜੇ ਅਭਿਨਵੀ ਦੇ ਵੇਲੇ ਦੇ ਉੱਤੇ ਮਸਲੇ ਹੱਲ ਕਰਨ ਵਾਸਤੇ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਕਿਰਪਾ ਕਰਕੇ ਤੁਸੀਂ ਮੇਰੀ ਮਦਦ ਕਰੋ ਤੇ ਮੇਰੇ ਘਰ ਦਾ ਮੈਂਬਰ ਜਿਹੜਾ ਹੈ ਉਹਨੂੰ ਜਿਹੜਾ ਉਹਦੇ ਕੋਲੋਂ ਛਡਾ ਕੇ ਲਿਆ ਕੇ ਦਿਓ। ਕਹਿੰਦੇ ਨੇ ਖਾਲਸਾ ਜਿਹੜਾ ਹੈ ਉਹ ਗਿਣਤੀ ਦੇ ਵਿੱਚ ਥੋੜ੍ਹਾ ਸੀਗਾ ਤੇ ਕਹਿੰਦੇ ਵੀ ਹੁਣੇ ਚੱਲੀਏ, ਤੇ ਕੁਝ ਕਹਿੰਦੇ ਆ ਵੀ 7 ਕਿਲੇ ਹਨ ਉਸਮਾਨ ਖਾਨ ਦੇ ਕੋਲ 7 ਕਿਲੇ, ਉਹਦੇ ਨਾਲ ਟੱਕਰ ਕਿਵੇਂ ਲਈ ਜਾਏਗੀ, ਆਪਾਂ ਸਿੰਘ ਥੋੜ੍ਹੇ ਆਪਣੀ ਫੌਜ ਥੋੜ੍ਹੀ ਹੈ। ਫਿਰ ਵਿੱਚੋਂ ਸਿੰਘ ਕਹਿੰਦੇ ਵੀ ਸਾਡਾ ਹਾਜ਼ਰ ਨਾਜ਼ਰ ਗੁਰੂ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ਮਾਨ ਹੈ, ਚਲੋ ਸਤਿਗੁਰਾਂ ਤੋਂ ਪੁੱਛੀਏ ਜਾ ਕੇ। ਦੇਗ ਲੈ ਕੇ ਗਏ, ਅਰਦਾਸ ਕੀਤੀ ਤੇ ਜਦੋਂ ਮੁੱਖ ਵਾਕ ਲਿਆ, ਬਸੰਤ ਕੀ ਵਾਰ ਆਉਂਦੀ ਹੈ ਪੰਜਵੇਂ ਪਾਤਸ਼ਾਹ ਦੀ, ਮਹਾਰਾਜ ਨੇ ਮੁੱਖ ਵਾਕ ਬਖਸ਼ਿਸ਼ ਕੀਤਾ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਆਂ ਵਿੱਚ ਦਇਓ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਉਹ ਖਾਲਸੇ ਕਹਿੰਦੇ ਵੀ ਮਹਾਰਾਜ ਤੇ ਕਹਿ ਰਹੇ ਵੀ ਤੁਹਾਨੂੰ ਤਾਂ ਮੈਂ ਇੰਨਾ ਬਲ ਦਿੱਤਾ ਹੈ ਵੀ ਤੁਸੀਂ ਤੇ ਅੰਤਰੀਵ ਪੰਜਾਂ ਜਿਹੜਾ ਮਹਾਂਬਲੀਆਂ ਨੂੰ ਵੀ ਤੁਸੀਂ ਬੰਨ ਸਕਦੇ ਜੇ ਗੁਰੂ ਦੇ ਪੂਰੇ ਹੁਕਮ ਦੇ ਵਿੱਚ ਚੱਲੋ, ਤੇ ਤੁਸੀਂ ਅਸਮਾਨ ਖਾਨ ਦੇ 7 ਕਿਲਿਆਂ ਤੋਂ ਕਿਉਂ ਡਰੀ ਜਾਂਦੇ ਜੇ। ਤੇ ਇਸ ਪ੍ਰਕਾਰ ਖਾਲਸੇ ਨੇ ਚੜ੍ਹਾਈ ਕਰ ਦਿੱਤੀ। ਕਹਿੰਦੇ ਨੇ ਬਾਰ ਬਾਰ ਇੱਕ ਹਾਲਾਤ ਦਾ ਪਤਾ ਸੀ ਸਾਰੀ ਗੱਲਬਾਤ ਦਾ, ਇੱਕ ਆਦਮੀ ਨੇ ਉਹਨਾਂ ਨੂੰ ਆਖਿਆ ਵੀ ਥੋੜ੍ਹੀ ਜਿਹੀ ਤੁਹਾਡੀ ਗਿਣਤੀ ਹੈ ਉੱਥੇ ਟੱਕਰ ਲੈਣ ਚੱਲੇ ਜੇ ਜਾ ਕੇ ਨੁਕਸਾਨ ਨਾ ਕਰਾ ਆਇਓ। ਇਤਿਹਾਸ ਵਿੱਚ ਲਿਖੇ ਬਚਨ ਮਿਲਦੇ ਹੈ ਵੀ ਉਹਨਾਂ ਸਿੰਘਾਂ ਨੇ ਆਖਿਆ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੈ ਗੋ ਹਮਰੇ ਕਾਜ। ਨਿਸ਼ਚੇ ਵਾਲਿਆਂ ਨੂੰ ਇਹ ਪ੍ਰਤੱਖ ਜਿਹੜਾ ਉਹ ਪ੍ਰਤੀਤ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਆਵਾਜ਼ ਦਿੰਦੇ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਹਰੇਕ ਬੇਨਤੀ ਦਾ ਜਿਹੜਾ ਹੱਲ ਹੈ ਤੇ ਉੱਤਰ ਹੈ ਉਹ ਮਹਾਰਾਜ ਪਾਤਸ਼ਾਹ ਜੀ ਸਾਨੂੰ ਮੁੱਖ ਵਾਕ ਦੇ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹਨ। ਇਵੇਂ ਸਾਧ ਸੰਗਤ ਜੀ ਫਿਰ ਜਦੋਂ ਸਾਧ ਸੰਗਤ ਜੀਓ ਕਿ ਨਨਕਾਣਾ ਸਾਹਿਬ ਦਾ ਸਾਕਾ ਹੋਣਾ ਸੀ ਤੇ ਉਸ ਤੋਂ ਪਹਿਲਾਂ ਮਹੰਤਾਂ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਵਾਸਤੇ ਭਾਈ ਲਛਮਣ ਸਿੰਘ ਆਪਣੇ ਪਿੰਡ ਤੋਂ ਧਾਰੋਵਾਲੀ ਤੋਂ ਜਥੇ ਨੂੰ ਤਿਆਰ ਕਰਕੇ ਤੇ ਤੁਰਨ ਲੱਗੇ ਹੈ। ਪਿੰਡ ਦੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਦਾਸ ਕਰਕੇ ਆਗਿਆ ਲਈ ਹੈ ਤੇ ਮਹਾਰਾਜ ਨੇ ਉਸੇ ਵੇਲੇ ਸਾਰਾ ਹੀ ਹਾਲਾਤ ਦੱਸ ਦਿੱਤਾ। ਮਹਾਰਾਜ ਕਹਿੰਦੇ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮਹਾਰਾਜ ਪਾਤਸ਼ਾਹ ਕਹਿੰਦੇ ਵੇਖੀ ਹੁਣ ਚੱਲਿਆ ਤਾਂ ਹੈ ਬਹੁਤ ਵੱਡੇ ਮੋਰਚੇ ਦੇ ਉੱਤੇ, ਉੱਥੇ ਹੁਣ ਇੱਥੋਂ ਤੱਕ ਵੀ ਹਾਲਾਤ ਵਾਪਰ ਜਾਣੇ ਕਿ ਤਨ ਮਨ ਕੱਟਿਆ ਜਾਣਾ ਤੇ ਅਗਨੀ ਦੇ ਵਿੱਚ ਆਪਣਾ ਆਪ ਜਿਹੜਾ ਉਹ ਤੈਨੂੰ ਜਲਾਉਣਾ ਪੈਣਾ। ਤੇ ਸਾਧ ਸੰਗਤ ਜੀ ਭਾਈ ਲਛਮਣ ਸਿੰਘ ਦੇ ਸਰੀਰ ਨੂੰ ਉਹ ਮਹੰਤ ਨਰੈਣੂ ਦੇ ਗੁੰਡਿਆਂ ਨੇ ਬੰਨ ਕੇ ਜੰਡ ਨਾਲ ਤੇ ਥੱਲਿਓਂ ਅੱਗ ਲਾ ਦਿੱਤੀ ਸੀ। ਕੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਬੋਲਦੇ ਨਹੀਂ ਹੈ? ਪ੍ਰਤੱਖ ਮਹਾਰਾਜ ਪਾਤਸ਼ਾਹ ਨੇ ਬੋਲ ਕੇ ਜਿਹੜਾ ਉਹ ਦੱਸ ਦਿੱਤਾ ਵੀ ਏਦਾਂ ਤੇਰੇ ਨਾਲ ਹੋਣੀ ਹੈ, ਤੂੰ ਚੱਲਿਆ ਤਾਂ ਹੈ ਬੜੇ ਵੱਡੇ ਕਾਰਜ ਦੇ ਉੱਤੇ। ਜਦੋਂ ਸਾਧ ਸੰਗਤ ਜੀ ਬਹੁਤ ਵੱਡਾ ਕਤਲੇਆਮ ਹੋ ਗਿਆ ਫਿਰ ਇਸ ਪ੍ਰਕਾਰ ਬਹੁਤ ਵੱਡੀ ਪੰਥ ਦੀ ਉੱਥੇ ਜਿਹੜੀ ਇਕੱਤਰਤਾ ਹੋਈ, ਸ਼ਹੀਦਾਂ ਦੇ ਜਿਹੜੇ ਸੀ ਉਹ ਸੰਸਕਾਰ ਕੀਤੇ ਗਏ ਤੇ ਜਦੋਂ ਉੱਥੇ ਉਸ ਟਾਈਮ ਤੇ ਰਾਗੀ ਹੀਰਾ ਸਿੰਘ ਸੀਗੇ, ਜਦੋਂ ਪ੍ਰਕਾਸ਼ ਕਰਕੇ ਮਹਾਰਾਜ ਦੇ ਰੁਮਾਲੇ ਬਦਲ ਕੇ ਸਫਾਈਆਂ ਕਰਕੇ ਪ੍ਰਕਾਸ਼ ਕੀਤਾ ਤੇ ਲੱਗੇ ਆ ਪਹਿਲਾਂ ਲਾਂਬੂ ਲਾਉਣ ਐਡੀ ਵੱਡੀ ਚਿਖਾ ਨੂੰ ਜਿੱਥੇ ਸਾਂਝਾ ਹੀ ਸਾਰਿਆਂ ਸ਼ਹੀਦਾਂ ਦਾ ਸੰਸਕਾਰ ਕਰਨ ਲੱਗੇ ਹੈ, ਪਹਿਲਾਂ ਉਹ ਅਰਦਾਸ ਹੋਈ ਤੇ ਜਦੋਂ ਮੁੱਖ ਵਾਕ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਆਵਾਜ਼ ਦੇ ਦਿੱਤੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ। ਇਹਨਾਂ ਦੇ ਸ਼ਹੀਦਾਂ ਦੇ ਸਰੀਰ ਕਾਲੇ ਹੋ ਗਏ ਨੇ ਸੜਕੇ, ਪਰ ਕਿਉਂ ਹੋਏ ਨੇ? ਆਪਣੇ ਪ੍ਰੀਤਮ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਸੁਤੰਤਰਤਾ ਲਈ ਆਏ ਸੀ, ਆਪਣੇ ਪ੍ਰੀਤਮ ਦੇ ਬਿਰਹੇ ਦੇ ਵਿੱਚ ਜਲ ਗਏ ਨੇ, ਸ਼ਹਾਦਤਾਂ ਪ੍ਰਾਪਤ ਕਰ ਗਏ ਹੈ। ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਬੋਲ ਕੇ ਦੱਸ ਰਹੇ ਹੈ। ਫਿਰ ਅਗਲੇ ਦਿਨ ਪ੍ਰਕਾਸ਼ ਹੋਇਆ ਤੇ ਅਜੇ ਹਿਰਦਿਆਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਬਹੁਤ ਵੱਡਾ ਸਦਮਾ ਸੀ ਤੇ ਜਦੋਂ ਪ੍ਰਕਾਸ਼ ਕੀਤਾ ਮੁੱਖ ਵਾਕ ਲਿਆ ਤੇ ਮਹਾਰਾਜ ਨੇ ਫਰਮਾਇਆ ਜੋ ਲੋੜੀਂਦੇ ਰਾਮ ਸੇਵਕ ਸੇਈ ਕਾਂਢਿਆ। ਮਹਾਰਾਜ ਕਹਿੰਦੇ ਇਹਨਾਂ ਦੀ ਲੋੜ ਸੀ ਅਕਾਲ ਪੁਰਖ ਨੂੰ, ਇਹ ਸ਼ਹੀਦ ਨੇ ਜਿਹੜੇ ਪੰਥ ਦੀ ਖਾਤਰ ਮਰ ਮਿਟਣ ਵਾਲੇ ਨੇ, ਇਸ ਲਈ ਹੋਰ ਵੀ ਬ੍ਰਹਿਮੰਡਾਂ ਦੇ ਵਿੱਚ ਇਹਨਾਂ ਦੀ ਲੋੜ ਹੈ, ਇਸ ਲਈ ਅਕਾਲ ਪੁਰਖ ਨੇ ਇਹਨਾਂ ਨੂੰ ਬਾਕੀ ਦੁਨੀਆਂ ਚੋਂ ਕੱਢ ਕੇ ਪ੍ਰਾਪਤ ਕਰ ਲਿਆ, ਸ਼ਹਾਦਤ ਹੋ ਗਈ, ਇਹਨਾਂ ਦੀ ਹੋਰ ਵੀ ਅਗਾਂਹ ਜਾ ਕੇ ਲੋੜ ਹੈ, ਇਹ ਸ਼ਹੀਦ ਹਨ। ਸਤਿਗੁਰੂ ਮਹਾਰਾਜ ਜੀ ਪ੍ਰਤੱਖ ਬੋਲਦੇ ਰਹੇ, ਪ੍ਰਤੱਖ ਬੋਲਦੇ ਰਹੇ। ਮਹਾਰਾਜ ਪਾਤਸ਼ਾਹ ਜੀ ਜਦੋਂ ਸਾਧ ਸੰਗਤ ਜੀ 84 ਦਾ ਅਟੈਕ ਹੋਇਆ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਤੇ ਜਦੋਂ ਫਿਰ ਸਫਾਈਆਂ ਕਰਕੇ ਤੇ ਮਰਯਾਦਾ ਜਿਹੜੀ ਹੈ ਉਹ ਨਵੇਂ ਸਿਰਿਓਂ ਲਾਗੂ ਕੀਤੀ ਤੇ ਪ੍ਰਕਾਸ਼ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਆਵਾਜ਼ ਆਈ, ਧੰਨ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਿਹੜੇ ਵੱਡੇ ਵਡੇਰੇ ਦੁਨੀਆਂ ਨੂੰ ਦੇਖਣ ਨੂੰ ਲੱਗ ਰਹੇ ਆ, ਤਖਤਾਂ ਤੇ ਬਿਠਾਏ ਤੇ ਰੱਬ ਨੇ ਬਿਠਾਏ ਹੈ, ਦੇਖ ਲਿਓ ਇਹ ਖਾਕ ਵਿੱਚ ਰਲ ਜਾਣੇ, ਸਵਾਹ ਵਿੱਚ ਰਲ ਜਾਣੇ। ਗੁਰੂ ਗ੍ਰੰਥ ਸਾਹਿਬ ਨੇ ਅੰਦਰੋਂ ਆਵਾਜ਼ ਦੇ ਦਿੱਤੀ। ਜਦੋਂ ਦਰਬਾਰ ਸਾਹਿਬ ਦਾ ਅਟੈਕ ਹੋਣ ਤੋਂ ਬਾਅਦਾਂ ਪ੍ਰਕਾਸ਼ ਕੀਤਾ ਗਿਆ ਪਹਿਲੇ ਦਿਨ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਜਦੋਂ ਸਾਧ ਸੰਗਤ ਜੀ ਅਕਤੂਬਰ ਦਾ ਹੀ ਮਹੀਨਾ ਹੁਣ ਚੱਲ ਰਿਹਾ, ਜਿਸ ਦਿਨ ਆਈ ਹੈ 31 ਅਕਤੂਬਰ ਤੇ 8 ਵਜੇ ਤੋਂ ਬਾਅਦਾਂ ਭਾਣਾ ਵਰਤਿਆ ਤੇ ਪਰ 5 ਵਜੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਆਵਾਜ਼ ਦੇ ਦਿੱਤੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ ਹਰਨਾਕਸ਼ ਮਾਰ ਪਚਾਇਆ। ਮਾਰੇ ਕਹਿੰਦੇ ਹਰਨਾਕਸ਼ ਦਾ ਰੂਪ ਇਹ ਇੰਦਰਾ ਗਾਂਧੀ ਬਣ ਕੇ ਆਈ ਸੀ, ਅੱਜ ਇਹ ਖਤਮ ਹੋ ਜਾਣੀ ਹੈ, ਜਿਵੇਂ ਹਰਨਾਕਸ਼ ਨੂੰ ਰੱਬ ਨੇ ਮਾਰਿਆ ਸੀ ਅੱਜ ਇਹਨੂੰ ਖਤਮ ਕਰ ਦੇਣਾ ਹੈ। ਮਹਾਰਾਜ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਹੀ ਆਪਣੇ ਪੰਥ ਨੂੰ ਸਾਰੀ ਸੰਗਤ ਨੂੰ ਦੱਸ ਦਿੱਤਾ ਹੈ। ਇਸ ਲਈ ਸਾਧ ਸੰਗਤ ਜੀ ਨਿਸ਼ਚਾ ਪ੍ਰਪੱਕ ਰੱਖਣ ਦੀ ਲੋੜ ਹੈ, ਨਿਸ਼ਚਾ ਡਲਾਉਣ ਦੀ ਕੋਈ ਲੋੜ ਨਹੀਂ। ਜਿਹੜੀਆਂ ਵਡਿਆਈਆਂ ਵਿਸ਼ੇਸ਼ਤਾ ਪੂਰਨ ਗੁਰੂ ਦੀਆਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਭਾਈ ਮਰਦਾਨਾ ਤੇ ਬਾਲਾ ਜੀ ਨੂੰ ਦੱਸੀਆਂ, ਉਹ ਵਡਿਆਈਆਂ ਜਿਹੜੀਆਂ ਸਾਡੇ ਸਤਿਗੁਰੂ ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਵਿੱਚ ਹਨ, ਇਹਨਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਬੈਠੇ ਹੈ, 10 ਗੁਰੂ ਜੀ ਬੈਠੇ ਹੈ 15 ਭਗਤ ਬੈਠੇ ਹੈ, 3 ਗੁਰਸਿੱਖ ਬੈਠੇ ਹੈ, ਭੱਟ ਸਾਹਿਬਾਨ ਬੈਠੇ ਹੈ, ਉਹਨਾਂ ਸਾਰਿਆਂ ਦੀ ਸਾਂਝੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਨੂੰ ਆਪਣੇ ਆਪ ਨੂੰ ਧਰਮ ਦੇ ਮਾਰਗ ਦੀ ਮਾਸੂਮੀਅਤ ਦੇ ਵਿੱਚੋਂ ਨਿਕਲ ਕੇ ਜਵਾਨ ਹੋਣ ਦੀ ਲੋੜ ਹੈ, ਬਿਰਧ ਹੋਣ ਦੀ ਲੋੜ ਹੈ, ਫਿਰ ਮਹਾਰਾਜ ਜੀ ਦੇ ਨਾਲ ਗੱਲਾਂ ਕਰਨ ਤੇ ਬਚਨ ਬਲਾਸ ਕਰਨ ਦੀ ਜਿਹੜੀ ਹੈ ਉਹ ਸਿਆਣਪ ਆ ਜਾਂਦੀ ਹੈ। ਫਿਰ ਸਾਰਾ ਪਤਾ ਲੱਗਦਾ ਕਿ ਮਹਾਰਾਜ ਜੀ ਮੈਨੂੰ ਇੱਕ ਇੱਕ ਪਲ ਦੇ ਉੱਤੇ ਮੈਨੂੰ ਤੋਰ ਰਹੇ ਹੈ ਜਾਂ ਮੈਨੂੰ ਰੋਕ ਰਹੇ ਹੈ, ਇਸ ਕੰਮ ਲਈ ਮਹਾਰਾਜ ਮੈਨੂੰ ਆਗਿਆ ਦੇ ਰਹੇ ਹੈ ਜਾਂ ਮਹਾਰਾਜ ਪਾਤਸ਼ਾਹ ਜੀ ਮੈਨੂੰ ਇੱਥੋਂ ਵਰਜ ਰਹੇ ਹੈ। ਇਸ ਲਈ ਇਸ ਸਾਰੇ ਸੰਸਾਰ ਦੇ ਅੰਦਰ ਜੇ ਕੋਈ ਪੂਰਨ ਗੁਰੂ ਹੈ ਇਸ ਟਾਈਮ, ਤੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਦਾ ਹੀ ਬੋਲਦੇ ਨੇ ਤੇ ਸਦਾ ਹੀ ਜਾਗਤ ਜੋਤ ਨੇ। ਭਾਵੇਂ ਕੋਈ ਰਾਤ ਨੂੰ 1 ਵਜੇ ਆਖੇ ਮਹਾਰਾਜ ਮੈਂ ਤੁਹਾਡਾ ਪ੍ਰਕਾਸ਼ ਕਰਕੇ ਤੇ ਮੈਂ ਮੁੱਖ ਵਹਿਕ ਲੈਣਾ, ਮਹਾਰਾਜ ਮੈਂ ਕਿਤੇ ਚੱਲਿਆ, ਬੜਾ ਮਸਲਾ ਜਿਹੜਾ ਨਾਜ਼ੁਕ ਹੈ, ਤੇ ਗੁਰੂ ਗ੍ਰੰਥ ਸਾਹਿਬ ਰੋਕਦੇ ਨਹੀਂ। ਪੰਥ 'ਚ ਕੋਈ ਐਸੀ ਮਰਿਆਦਾ ਨਹੀਂ ਵੀ ਰਾਤ ਤੁਸੀਂ ਪ੍ਰਕਾਸ਼ ਨਹੀਂ ਕਰ ਸਕਦੇ। ਤੋ ਇਸ ਵਾਸਤੇ ਸਤਿਗੁਰੂ ਮਹਾਰਾਜ ਸਦਾ ਜਾਗਤ ਜੋਤ ਹਨ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਉੱਤੇ ਪ੍ਰਪੱਕ ਨਿਸ਼ਚਾ ਰੱਖ ਕੇ ਸਤਿਗੁਰਾਂ ਤੋਂ ਇਹ ਜ਼ਿੰਦਗੀ ਜਿਹੜੀ ਹੈ ਇਹਦੇ ਲਾਹੇ ਲੈਣੇ ਚਾਹੀਦੇ ਹਨ।
ਸੇਵਕ ਕੋ ਗੁਰ ਕੋ ਸੰਬੰਧ,
ਸੇਵਕ ਦਾ ਤੇ ਗੁਰੂ ਦਾ ਜਿਹੜਾ ਸੰਬੰਧ ਹੈ, ਜਿਹੜਾ ਸਭ ਤੋਂ ਵਧੀਆ ਸੰਬੰਧ ਹੈ,
ਇਹ ਹੈ ਤੁਮ ਸੋ ਜੋ ਚਰ,
ਪਾਤਸ਼ਾਹ ਨੇ ਕਿਹਾ ਸਭ ਤੋਂ ਭਲਾ ਇਹੀ ਹੈ ਜੋ ਮੈਂ ਤੁਹਾਨੂੰ ਉਚਾਰ ਕੇ ਸੁਣਾਇਆ ਹੈ।
ਗਿਰਦੇ ਸੰਦੇਹ ਸਭ,
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜਿਹੜੇ ਜਿਹੜੇ ਹਿਰਦੇ ਦੇ ਵਿੱਚ ਸੰਦੇਹ ਹੋਣ ਸਾਰੇ ਪੁੱਛ ਲੈਣੇ ਚਾਹੀਦੇ ਹਨ।
ਗੁਰ ਤਾਹੇ ਬਤਾਏ ਕਹਿ ਦੇ ਬਿਦਾਰ,
ਪੂਰਨ ਗੁਰੂ ਜਿਹੜਾ ਹੈ ਉਹ ਬਤਾ ਬਤਾ ਕੇ ਦੱਸ ਦੱਸ ਕੇ ਸੰਦੇਹ ਜਿਹੜੇ ਉਹਨਾਂ ਨੂੰ ਬਿਦਾਰ ਦਿੰਦਾ ਹੈ, ਖਤਮ ਕਰ ਦਿੰਦਾ ਹੈ।
ਸੇਵਕ ਬੂਝ ਬਤਾਏ ਗੁਰੂ ਨਹਿ,
ਜੇ ਸੇਵਕ ਤਾਂ ਪੁੱਛਦਾ ਹੈ ਪਰ ਗੁਰੂ ਦੱਸਦਾ ਨਹੀਂ ਹੈ।
ਉਹ ਗੁਰ ਤਿਆਗ ਨਾ ਲਾਓ ਅਵਾਰਾ,
ਇਸ ਤਰ੍ਹਾਂ ਦੇ ਗੁਰੂ ਨੂੰ ਤਿਆਗ ਦਿਓ ਜੇ ਕਿਤੇ ਭੁਲੇਖੇ ਵੱਸ ਭਰਮ ਵਿੱਚ ਪੈ ਕੇ ਐਸੇ ਗੁਰੂ ਦੇ ਕੋਈ ਲੜ ਲੱਗ ਗਿਆ। ਤੇ ਮਹਾਰਾਜ ਜੀ ਕਹਿੰਦੇ ਸੋ ਗੁਰ ਤਿਆਗ, ਇਸ ਤਰ੍ਹਾਂ ਦੇ ਗੁਰੂ ਨੂੰ ਤਿਆਗ ਦਿਓ, ਨਾ ਲਾਓ ਅਵਾਰਾ, ਅਵਾਰਾ ਨਾਮ ਹੁੰਦਾ ਦੇਰ ਦਾ, ਦੇਰ ਨਾ ਲਾਓ, ਛੇਤੀ ਛੇਤੀ ਛੱਡ ਦਿਓ ਇਸ ਤਰ੍ਹਾਂ ਦੇ ਨੂੰ।
ਟਿਕਤੇ ਗਤ ਪ੍ਰਾਪਤ ਹੋਤ ਨਾ,
ਉਹਦੇ ਨਾਲ ਮਹਾਰਾਜ ਜੀ ਕਹਿੰਦੇ ਗਤ ਪ੍ਰਾਪਤ ਹੋਤ ਨਾ, ਉਹਦੇ ਚਰਨੀ ਲੱਗੇ ਰਹਿਣ ਦੇ ਨਾਲ ਮਹਾਰਾਜ ਕਹਿੰਦੇ ਮੁਕਤੀ ਨਹੀਂ ਮਿਲੇਗੀ।
ਆਪ ਤਰੇ ਨਹਿ ਕਿਉਂ ਸਿੱਖ ਤਰ,
ਪਾਤਸ਼ਾਹ ਕਹਿੰਦੇ ਉਹਨੇ ਤੇ ਆਪ ਹੀ ਨਹੀਂ ਤਰਨਾ, ਉਹ ਤਾਂ ਆਪ ਅਜੇ ਜਿਹੜਾ ਸਰਕਲ ਦੇ ਵਿੱਚ ਚੱਲ ਰਿਹਾ ਹੈ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਮਹਾਰਾਜ ਜੀ ਕਹਿੰਦੇ ਉਹਨੇ ਆਪ ਨਹੀਂ ਤਰਨਾ, ਆਪਣੇ ਸਿੱਖਾਂ ਨੂੰ ਕਿਵੇਂ ਉਤਾਰ ਸਕੇਗਾ।
ਭੁੱਖ ਪਿਆਸ ਗਏ ਤਨ ਤੇ ਪੁਨ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਸਿੱਖ ਭਾਈ ਮਰਦਾਨਾ ਸਾਹਿਬ ਜੀ ਦੀ ਉਸ ਦਿਨ ਤੋਂ ਭੁੱਖ ਪਿਆਸ ਜਿਹੜੀ ਹੈ ਉਹ ਖਤਮ ਹੋ ਗਈ।
ਪਾਂ ਦਿਨ ਤੇ ਨਹਿ ਸੋ ਕਬ ਹੋਈ,
ਉਸ ਦਿਨ ਤੋਂ ਬਾਅਦਾਂ ਕਦੇ ਨਹੀਂ ਹੋਈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਪਵਨ ਆਹਾਰੀ ਰਹਿ ਕੇ ਕਈ ਕਈ ਦਿਨ ਬਤੀਤ ਕਰ ਲੈਂਦੇ ਸੀ, ਇਵੇਂ ਹੀ ਭਾਈ ਮਰਦਾਨਾ ਜੀ ਵੀ ਕਈ ਕਈ ਦਿਨ ਬਤੀਤ ਕਰਨ ਲੱਗ ਪਿਆ।
ਬਹਿਨ ਸੁਣੇ ਗੁਰ ਕੇ ਹਰਖ,
ਸਤਿਗੁਰੂ ਦੇ ਸਾਰੇ ਬਚਨ ਸੁਣ ਸੁਣ ਕੇ ਬੜਾ ਭਾਈ ਮਰਦਾਨਾ ਖੁਸ਼ ਹੋਇਆ।
ਪਦ ਬੰਧਤ ਹੈ ਕਰ ਬੰਦ ਕਹਿ ਦੋਈ,
ਹੁਣ ਹੱਥ ਦੋਵੇਂ ਜੋੜ ਕੇ ਮੱਥਾ ਟੇਕ ਕੇ ਚਰਨਾਂ ਤੇ ਸਤਿਗੁਰਾਂ ਦੇ ਤੇ ਇੱਕ ਬੇਨਤੀ ਪੁੱਛਣ ਲੱਗਾ।
ਪੂਜਨ ਤੇ ਨਿਰਸੰਸ ਭਇਓ ਮਨ,
ਮਹਾਰਾਜ ਪਾਤਸ਼ਾਹ ਜੀ ਮੇਰਾ ਮਨ ਜਿਹੜਾ ਹੈ ਉਹ ਤਾਂ ਹੁਣ ਕੁਛ ਵੀ ਪੁੱਛਣ ਤੋਂ, ਵੈਸੇ ਮਹਾਰਾਜ ਜੀ ਜਿਹੜੀ ਸੰਸੇ ਦੀ ਤੁਸੀਂ ਗੱਲ ਕਰਦੇ, ਸੰਸਾ ਕੋਈ ਨਹੀਂ ਰਹਿ ਗਿਆ ਮਨ ਦੇ ਅੰਦਰ, ਉਸ ਪੱਖ ਤੋਂ ਤਾਂ ਮਹਾਰਾਜ ਜੀ ਨਿਰਸ਼ੰਕ ਹੋਇਆ ਪਿਆ ਹੈ ਮਨ।
ਸ਼ੰਕ ਅਗਵਾਏ ਰਹੀ ਨਹੀਂ ਕੋਈ,
ਉਹ ਮਹਾਰਾਜ ਪਾਤਸ਼ਾਹ ਜੀ ਕੋਈ ਰਹੀ ਨਹੀਂ ਸ਼ੰਕਾ ਹਿਰਦੇ ਵਿੱਚ, ਤੇ ਹੁਣ ਸ਼ੰਕਾ ਕੀ ਪੁੱਛਣੀ ਹੈ ਤੁਹਾਨੂੰ।
ਸ੍ਰੀ ਗੁਰੂ ਨਾਨਕ ਸੰਗ ਫਿਰਿਓ,
ਹੁਣ ਸਤਿਗੁਰੂ ਮਹਾਰਾਜ ਜੀ ਤੁਹਾਡੇ ਨਾਲ ਨਾਲ ਰਹਿ ਕੇ ਸਾਰੀ ਜ਼ਿੰਦਗੀ,
ਸਫਲੀ ਨਿਜ ਦੇਹ ਕੋ ਮਾਨ ਤਸੋਈ,
ਮੈਂ ਮੰਨ ਰਿਹਾ ਹਾਂ ਕਿ ਮੇਰੀ ਦੇਹੀ ਜਿਹੜੀ ਹੈ ਸਫਲੀ ਹੋ ਗਈ ਹੈ ਤੁਹਾਡੀ ਸੰਗਤ ਕਰ ਕਰਕੇ।
ਭੁੱਖ ਪਿਆਸ ਲੱਗੇ ਨਾ ਤੁਮੈ ਕਹੇ,
ਹੁਣ ਜਿਹੜੀ ਉਹ ਬੇਨਤੀ ਸੀ ਨਾ ਉਹ ਕਹਿੰਦੇ ਸੰਸਾ ਤਾਂ ਕੋਈ ਨਹੀਂ, ਭਾਈ ਮਰਦਾਨਾ ਸਾਹਿਬ ਜੀ ਕਹਿੰਦੇ ਮਹਾਰਾਜ ਸ਼ੰਕੇ ਵਜੋਂ ਨਹੀਂ ਮੈਂ ਪੁੱਛ ਰਿਹਾ, ਤੁਹਾਡੇ ਦਾਸ ਹੋਣ ਦਾ ਸਦਕਾ ਮਹਾਰਾਜ ਜੀ ਬੇਨਤੀ ਹੈ ਕਿ ਤੁਸੀਂ ਦੱਸੋ ਭੁੱਖ ਪਿਆਸ ਲੱਗੇ ਨਹਿ ਤੁਮੈ, ਮਹਾਰਾਜ ਜੀ ਤੁਹਾਨੂੰ ਕਦੇ ਭੁੱਖ ਪਿਆਸ ਲੱਗਦੀ ਹੀ ਨਹੀਂ ਹੈ,
ਇਹ ਕਾਰਨ ਭੂਜਤ ਹੈ ਮਰਦਨ,
ਇਹ ਮਹਾਰਾਜ ਜੀ ਕੀ ਕਾਰਨ ਹੈ, ਇਹ ਗੱਲ ਮਰਦਾਨੇ ਨੇ ਪੁੱਛੀ। ਫਿਰ
ਸਾਲ ਦੋ ਸਾਲ ਬਿਹਾਵਤ ਹੈ,
ਮਹਾਰਾਜ ਜੀ ਤੁਸੀਂ ਤੇ ਕਈ ਵਾਰੀ ਸਾਲ ਦੋ ਸਾਲ ਵੀ ਲੰਘਾ ਦਿੰਦੇ ਹੋ ਕੁਝ ਛਕਣ ਤੋਂ ਬਿਨਾ,
ਬਿਨ ਭੋਜਨ ਤੇ ਨਹਿ ਪਾਨ ਕੋ ਪਾਨ,
ਬਿਨਾਂ ਭੋਜਨ ਤੋਂ ਤੇ ਬਿਨਾਂ ਪਾਣੀ ਪੀਣ ਤੋਂ ਵੀ ਮਹਾਰਾਜ ਇਸ ਤਰ੍ਹਾਂ ਤੁਸੀਂ ਪਵਨ ਆਹਾਰੀ ਹੋ ਕੇ ਲੰਘਾ ਦਿੰਦੇ, ਜੇ ਮੈਂ ਦੇਖਦਾ ਰਿਹਾ ਹਾਂ।
ਕੌਣ ਆਹਾਰ ਆਧਾਰ ਰਹੇ?
ਮਹਾਰਾਜ ਜੀ, ਕਿਹੜੇ ਭੋਜਨ ਦਾ ਤੁਹਾਨੂੰ ਆਧਾਰ ਪਹੁੰਚਦਾ ਰਹਿੰਦਾ ਹੈ?
ਨਿਰਭਾਰ ਕਹੋ ਮੁਝ ਕੋ ਗੁਣ ਖਾਣਾ।
ਇਸ ਲਈ ਗੁਣਾਂ ਦੀ ਖਾਣ ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਦੱਸ ਦਿਓ।
ਸੰਦੇਹ ਦੇ ਹਮਰੇ ਇਹ?
ਮਹਾਰਾਜ ਜੀ, ਸੰਦੇਹ ਕੋਈ ਨਹੀਂ ਹੈ, ਸਿਰਫ ਜਾਣਕਾਰੀ ਲਈ ਤੁਹਾਡੇ ਨਾਲ ਬਚਨ ਕਰ ਰਿਹਾ ਹਾਂ।
ਇਹੋ ਦੇਹ ਮਟਾਏ ਕਰੋ ਪ੍ਰਸਥਾਨ।
ਇਹ ਬਚਨ ਸੁਣਾ ਦਿਓ ਤੇ ਪਾਤਸ਼ਾਹ ਜੀ ਫੇਰ ਇੱਥੋਂ ਅੱਗੇ ਆਪਾਂ ਚੱਲਦੇ ਹਾਂ।
ਸ੍ਰੀ ਗੁਰ ਬੈਨ ਭਨੇ ਸੁਣ ਕੇ?
ਸਤਿਗੁਰੂ ਸਾਹਿਬ ਜੀ ਨੇ ਮਰਦਾਨੇ ਦੀ ਗੱਲ ਸੁਣ ਕੇ ਮੁੱਖ ਤੋਂ ਫੁਰਮਾਇਆ।
ਗੁਰਸਿੱਖ ਭਲੇ ਮਨ ਭਾਉ ਜੋ ਧਾਰੈ।
ਹੇ ਭਾਈ, ਜਿਹੜਾ ਤੂੰ ਪੁੱਛਦਾ ਹੈ ਕਿ ਕਿਹੜੇ ਭੋਜਨ ਦਾ ਤੁਹਾਨੂੰ ਮਹਾਰਾਜ ਜੀ ਆਧਾਰ ਪਹੁੰਚਦਾ ਰਹਿੰਦਾ ਹੈ, ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜਿਹੜੇ ਭਲੇ ਗੁਰਸਿੱਖ ਹਨ, ਜਿਹੜੇ ਭਾਵਨਾ ਧਾਰ ਕੇ ਆਪਣੇ ਮਨ ਦੇ ਵਿੱਚ
ਹੈ ਭਗਤੀ ਤਿੰਨ ਕੇ ਮਨ ਅੰਤਰ,
ਜਿਨ੍ਹਾਂ ਦੇ ਮਨ ਦੇ ਅੰਦਰ ਭਗਤੀ ਹੈ, ਜਿਹੜੇ ਨਾਮ ਜਪਣ ਵਾਲੇ ਗੁਰਸਿੱਖ ਹਨ,
ਗੁਰ ਕੋ ਨਿਹਚਾ ਨਾਨਵਰ,
ਜਿਹੜੇ ਕਦੇ ਵੀ ਸਾਸ ਗ੍ਰਾਸ ਨਿਸ਼ਚਾ ਗੁਰੂ ਤੋਂ ਡਲਾਉਂਦੇ ਨਹੀਂ ਹਨ, ਜਿਹੜੇ ਇੰਨੇ ਅਨਿੰਨ ਭਗਤ ਹਨ ਗੁਰੂ ਦੇ,
ਭੋਜਨ ਕੋ ਕਰ ਹੈ ਹਿੱਤ ਸੋ।
ਹੁਣ ਭਾਈ, ਉਹਨਾਂ ਨੂੰ ਤੇ ਜਾਂ ਉਹ ਜਦੋਂ ਆਪ ਜਦੋਂ ਹੋਰਨਾਂ ਗੁਰਸਿੱਖਾਂ ਨੂੰ ਭੋਜਨ ਛਕਾਉਂਦੇ ਨੇ ਬਣਾਉਂਦੇ ਨੇ,
ਗੁਰਸਿੱਖਨ ਕੋ ਗੁਰਸਿੱਖ ਖਵਾਰ,
ਗੁਰਸਿੱਖਾਂ ਨੂੰ ਗੁਰਸਿੱਖ ਹੀ ਜਦੋਂ ਖਵਾਲਦੇ ਹਨ, ਉਹ ਜਿਹੜੇ ਭਗਤੀ ਭਾਵ ਵਾਲੇ ਨਿਸ਼ਚਾ ਨਾ ਡਲਾਉਣ ਵਾਲੇ, ਜਾਂ ਉਹ ਆਪ ਬਣਾ ਕੇ ਹੋਰਨਾਂ ਨੂੰ ਛਕਾਉਂਦੇ ਹੈ, ਜਾਂ ਉਹਨਾਂ ਨੂੰ ਕੋਈ ਜਿਹੜਾ ਉਹ ਦੂਸਰਾ ਬਣਾ ਕੇ ਛਕਾਉਂਦਾ ਹੈ,
ਉਹ ਮੋਹ ਪ੍ਰਾਪਤ ਹੋਵਤ ਹੈ।
ਮਹਾਰਾਜ ਨੇ ਫਰਮਾਇਆ ਕਿ ਉਹ ਮੈਨੂੰ ਆਣ ਕੇ ਆਧਾਰ ਪਹੁੰਚਦਾ ਹੈ ਜਦੋਂ ਕੋਈ ਨਿਸ਼ਚੇ ਵਾਲਾ, ਰਹਿਤ ਮਰਜ਼ਾਦਾ ਵਾਲਾ, ਬੰਦਗੀ ਵਾਲਾ ਆਪਣੇ ਮੁੱਖ ਵਿੱਚ ਭੋਜਨ ਪਾਉਂਦਾ ਹੈ ਤੇ ਉਹ ਮੈਨੂੰ ਆ ਕੇ ਪਹੁੰਚਦਾ ਹੈ। ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਮਹਾਰਾਜ ਪਾਤਸ਼ਾਹ ਆਪਣੇ ਸਿੱਖਾਂ ਦੇ ਵਿੱਚ ਵਰਤਦੇ ਹਨ।
ਜਾਏ ਸ਼ੁੱਧ ਰਹੋ ਤਾਹੇ ਆਧਾਰ।
ਪਾਤਸ਼ਾਹ ਨੇ ਫਰਮਾਇਆ ਕਿ ਤਦੋਂ ਫਿਰ ਭੁੱਖ ਜਾਂਦੀ ਰਹਿੰਦੀ ਹੈ, ਉਹ ਜਿਹੜੇ ਗੁਰਸਿੱਖ ਗੁਰਸਿੱਖਾਂ ਨੂੰ ਖਵਾਉਂਦੇ ਹੈ ਉਹਦਾ ਆਧਾਰ ਪਹੁੰਚਦਾ ਤੇ ਮੈਂ ਉਹਦੇ ਆਧਾਰ ਤੇ ਰਹਿੰਦਾ ਹਾਂ।
ਦੋਹਰਾ ਸਾਚ ਬਚਨ ਮਮ ਗਿਆਨ ਇਹ ਮਰਦਾਨੇ ਮਨ ਮਾਨ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜੇ ਬਚਨ ਸੁਣਾਏ ਤੇ ਭਾਈ ਮਰਦਾਨਾ ਜੀ ਨੇ ਮਨ ਦੇ ਵਿੱਚ ਮੰਨ ਲਏ।
ਆਸਕ ਹੈ ਗਮ ਨੇ ਮੇਰ ਕੋ ਸਿੱਧਨ ਖੋਵਣ ਮਾਨ।
ਇਸ ਤਰ੍ਹਾਂ ਬਚਨ ਬਿਲਾਸ ਉੱਥੇ ਕਰਕੇ ਤੇ ਸਤਿਗੁਰੂ ਮਹਾਰਾਜ ਜੀ ਸੁਮੇਰ ਪਰਬਤ ਵੱਲ ਨੂੰ ਚੱਲ ਪਏ ਨੇ, ਸਿੱਧਾਂ ਦਾ ਮਾਨ ਜਿਹੜਾ ਹੰਕਾਰ ਹੈ ਤੋੜਨ ਦੇ ਵਾਸਤੇ।
ਸ੍ਰੀ ਗੁਰ ਚਰਨ ਸਰੋਜ ਕੋ ਪ੍ਰੇਮ ਅਮੀ ਪਹਿਚਾਨ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਜਿਹੜੇ ਹਨ ਉਹ ਕਮਲ ਦੇ ਫੁੱਲ ਹਨ, ਉਹ ਜਿਹੜਾ ਪ੍ਰੇਮ ਹੈ ਇਸ ਪ੍ਰਕਾਰ ਉਹਦੇ ਵਿੱਚ ਸ਼ਹਿਦ ਹੈ, ਅੰਮ੍ਰਿਤ ਹੈ।
ਅਮਰ ਅਜਰ ਸੁਖ ਪਾਏ ਹੈ ਜੇ ਕਰ ਹੀ ਤੇਹ ਪਾਨ।
ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਪ੍ਰਾਪਤ ਕਰ ਲਏਗਾ, ਮਹਾਰਾਜ ਜੀ ਕਹਿੰਦੇ ਉਹ ਅਮਰ ਹੋ ਜਾਏਗਾ, ਅਜਰ ਹੋ ਜਾਏਗਾ। ਪਾਤਸ਼ਾਹ ਜੀ ਕਹਿੰਦੇ ਆ ਉਹ ਮਰਨ ਤੋਂ ਰਹਿਤ ਹੋ ਜਾਏਗਾ, ਸੰਸਾਰ ਤੇ ਅਮਰ ਹੋ ਜਾਏਗਾ, ਅਜਰ ਹੋ ਜਾਏਗਾ। ਸੁਖ ਪਾਏ ਹੈ ਜੇਕਰ ਹੀ ਤੇਹ ਪਾਨ, ਜੇਕਰ ਉਹ ਪ੍ਰੇਮ ਰੂਪ ਇਸ ਪ੍ਰਕਾਰ ਸ਼ਹਿਦ ਜਿਹੜਾ ਉਹ ਪੀ ਲਏਗਾ। ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਉਹ ਕਮਲ ਦੇ ਫੁੱਲ ਨੇ, ਚਰਨਾਂ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਪਾਤਸ਼ਾਹ ਜੀ ਕਹਿੰਦੇ ਆ, ਕਵੀ ਜੀ ਕਹਿੰਦੇ ਆ ਕਿ ਉਹ ਹੈ ਸ਼ਹਿਦ ਹੈ, ਉਹਨੂੰ ਕੋਈ ਛਕ ਲਏਗਾ ਅਮਰ ਹੋ ਜਾਏਗਾ, ਅਜ਼ਰ ਹੋ ਜਾਏਗਾ।
ਡਿਗ ਬਿਜਹਿ ਤਸਾਜ ਬੇਦੀ ਕੋਲ ਕੇਤੂ ਕੇਤ।
ਹੁਣ ਸਤਿਗੁਰੂ ਮਹਾਰਾਜ ਜਿਹੜੀ ਮਹਿਮ ਤੇ ਚੱਲੇ ਹੈ, ਉਸ ਜ਼ਮਾਨੇ ਤੇ ਉਸ ਸਮੇਂ ਦੇ ਲਿਹਾਜ਼ ਨਾਲ ਇਹ ਬਹੁਤ ਵੱਡੀ ਮਹਿਮ ਸੀਗੀ। ਜਿਸ ਤਰ੍ਹਾਂ ਮੱਕੇ ਮਦੀਨੇ ਦੀ ਡਿਗ ਬਿਜੈ ਬਹੁਤ ਵੱਡੀ ਸੀ, ਇਸੇ ਤਰ੍ਹਾਂ ਇਹ ਜਿਹੜੇ ਸਿੱਧ ਆਦਿਕ ਸੀਗੇ ਇਹ ਵੀ ਏਡੇ ਵੱਡੇ ਹਠੀ ਤੇ ਜਿਦੀਏ ਸੀਗੇ, ਇਹ ਵੀ ਨਹੀਂ ਸੀ ਮੰਨਦੇ। ਇਸ ਲਈ ਮਹਾਰਾਜ ਪਾਤਸ਼ਾਹ ਜੀ ਹੁਣ ਚਲੇ ਨੇ ਤੇ ਭਾਈ ਬਾਲਾ ਸਾਹਿਬ ਜੀ ਸੁਣਾ ਰਹੇ ਤੇ ਗੁਰੂ ਅੰਗਦ ਸਾਹਿਬ ਜੀ ਲਿਖਵਾ ਰਹੇ। ਫਿਰ ਇਸੇ ਇਤਿਹਾਸ ਨੂੰ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ, ਉਹ ਲਿਖਦੇ ਆ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਹੁਣ ਫੌਜ ਲੈ ਕੇ ਚੱਲੇ ਫੌਜ, ਤੇ ਮਹਾਰਾਜ ਪਾਤਸ਼ਾਹ ਦੀ ਫੌਜ ਜਿਹੜੀ ਉਹ ਕਿਹੜੀ ਹੈ?
ਚੱਲੇ ਦੰਭ ਦਲ ਬੇਕੋ ਦਲਣ ਬੇਦਾਰੀਆ।
ਪਾਤਸ਼ਾਹ ਜੀ ਜਿਹੜੇ ਹਨ ਬੇਦੀਆਂ ਦੀ ਕੁਲ ਦੇ ਨਿਸ਼ਾਨ ਸੱਚੇ ਪਾਤਸ਼ਾਹ ਜੀ ਡਿੱਗ ਬਿਜੈ ਕਰਨ ਦੇ ਵਾਸਤੇ ਚੱਲੇ ਨੇ, ਦੰਭ ਦਲਬੇ ਕੋ ਪਖੰਡ ਨੂੰ ਦਲਣ ਦੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਚੱਲੇ ਨੇ ਆਪਣਾ ਇੱਕ ਦਲ ਲੈ ਕੇ, ਫੌਜ ਲੈ ਕੇ।
ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ।
ਸਭ ਤੋਂ ਪਹਿਲਾਂ ਫੌਜ ਦੇ ਅੱਗੇ ਇਸ ਪ੍ਰਕਾਰ ਝੰਡਾ ਹੁੰਦਾ ਹੈ, ਝੰਡਾ, ਤੇ ਮਹਾਰਾਜ ਪਾਤਸ਼ਾਹ ਜੀ ਨੇ ਆਪਣੀ ਫੌਜ ਦੇ ਅੱਗੇ ਭਗਤੀ ਦਾ ਝੰਡਾ ਹੈ ਮਹਾਰਾਜ ਜੀ ਦੇ ਕੋਲ, ਤੇ ਫਿਰ ਇਸ ਪ੍ਰਕਾਰ ਰੱਬ ਦੇ ਨਾਲ ਜਿਹੜਾ ਪ੍ਰੇਮ ਹੈ ਉਹ ਉਸ ਝੰਡੇ ਨੂੰ ਕੱਪੜਾ ਲੱਗਾ ਹੋਇਆ ਹੈ।
ਕੀਰਤਨ ਸਾਨੂੰ ਕਹਿਰਾਂ ਨੂੰ ਘਨ ਭਾਰੀ ਆ।
ਸਤਿਗੁਰੂ ਅਕਾਲ ਪੁਰਖ ਸਾਹਿਬ ਦੀ ਜਿਹੜੀ ਦਿਨ ਰਾਤ ਕੀਰਤੀ ਕਰਦੇ ਰਹਿੰਦੇ ਆ, ਭਜਨ ਕਰਦੇ ਰਹਿੰਦੇ ਆ, ਉਹ ਹੈ ਬੜਾ ਵੱਡਾ ਨਗਾਰਾ ਤੇ ਉਸ ਦੀ ਜਿਹੜੀ ਆਵਾਜ਼ ਹੈ ਉਹ ਆਕਾਸ਼ ਦੇ ਬੱਦਲਾਂ ਦੇ ਨਾਲੋਂ ਵੀ ਭਾਰੀ ਹੈ।
ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ।
ਸਤਿਗੁਰੂ ਮਹਾਰਾਜ ਜੀ ਦੇ ਕੋਲ ਜਿਹੜੀ ਹੈ ਉਹ ਗਿਆਨ ਦੀ ਖੜਗ ਹੈ, ਜਿੱਥੇ ਮਹਾਰਾਜ ਜੀ ਟਕਾ ਕੇ ਲਾ ਦਿੰਦੇ ਹੈ, ਕੱਟ ਕੇ ਰੱਖ ਦਿੰਦੇ ਹੈ। ਗਿਆਨ ਦੀ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਖੜਗ ਹੈ ਤੇ ਜੁਗਤੀ ਦਾ ਕਮਾਨ ਮੋਢੇ ਤੇ ਪਾਇਆ, ਜਿਹੜੀਆਂ ਜੁਗਤੀਆਂ ਉਕਤੀਆਂ ਮਹਾਰਾਜ ਵਰਤਦੇ ਆ ਦੁਨੀਆਂ ਦਾ ਭਲਾ ਕਰਨ ਲਈ। ਕਿਤੇ ਤਾਂ ਮਹਾਰਾਜ ਲਹਿੰਦੇ ਨੂੰ ਪਾਣੀ ਝੱਟਣ ਲੱਗ ਜਾਂਦੇ ਵੀ ਇਹ ਲਾਗੇ ਆ ਜਾਣ, ਕਿਤੇ ਮਹਾਰਾਜ ਪਾਤਸ਼ਾਹ ਖੜਾਵਾਂ ਪਾ ਕੇ ਅੰਦਰ ਚਲੇ ਜਾਂਦੇ ਵੀ ਇਹ ਲਾਗੇ ਆ ਜਾਣ। ਇਹ ਜਿਹੜੀਆਂ ਜੁਗਤੀਆਂ ਮਹਾਰਾਜ ਵਰਤਦੇ, ਸੱਚੇ ਪਾਤਸ਼ਾਹ ਜੀ ਨੇ ਮੋਢੇ ਤੇ ਕਮਾਨ ਪਾਇਆ ਹੋਇਆ ਹੈ। ਜਿਹੜੇ ਸਤਿਗੁਰੂ ਜੀ ਦੇ ਕੋਲ ਦ੍ਰਿਸ਼ਟਾਂਤ ਨੇ, ਜਦੋਂ ਫਿਰ ਚਰਚਾ ਸ਼ੁਰੂ ਹੋ ਜਾਂਦੀ ਹੈ ਉਹਨਾਂ ਪੜ੍ਹਿਆ ਲਿਖਿਆ ਕਦੀ ਪੰਡਤਾਂ ਨਾਲ, ਕਦੀ ਮੌਲਵੀਆਂ ਨਾਲ, ਕਦੇ ਸਿੱਧਾਂ ਦੇ ਨਾਲ, ਜਿਹੜੇ ਮਹਾਰਾਜ ਜੀ ਦੇ ਕੋਲ ਦ੍ਰਿਸ਼ਟਾਂਤ ਹਨ, ਉਹ ਕਵੀ ਜੀ ਲਿਖਦੇ ਕਿ ਉਹ ਮਹਾਰਾਜ ਨੇ ਤੀਰਾਂ ਦਾ ਭਰ ਕੇ ਪੱਥਾ ਉਹ ਮੋਢੇ ਤੇ ਪਾਇਆ ਹੋਇਆ ਹੈ, ਜੁਗਤੀਆਂ ਦਾ ਕਮਾਨ ਹੈ ਤੇ ਜਿਹੜੇ ਪ੍ਰਮਾਣ ਦਿੰਦੇ ਨੇ ਉਹਨਾਂ ਦਾ ਤੀਰਾਂ ਦਾ ਪੱਥਾ ਹੈ। ਗਿਆਨ ਰੂਪ ਜਿਹੜੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਖੜਗ ਹੈ, ਸਤਿਗੁਰੂ ਜਿਹੜੇ ਅਕਾਲ ਪੁਰਖ ਦੀ ਕੀਰਤੀ ਕਰਦੇ ਹੈ, ਉਹ ਮਹਾਰਾਜ ਜੀ ਦਾ ਨਗਾਰਾ ਹੈ, ਜਿਹਦੀ ਆਵਾਜ਼ ਆਕਾਸ਼ ਦੇ ਬੱਦਲਾਂ ਨਾਲੋਂ ਵੀ ਭਾਰੀ ਹੈ। ਪਰਮੇਸ਼ਰ ਦੇ ਨਾਲ ਜਿਹੜਾ ਪ੍ਰੇਮ ਲਾਇਆ ਹੈ, ਉਹ ਪ੍ਰੇਮ ਦਾ ਪੱਟ ਲੱਗੇ ਹੋਏ ਵਾਲਾ ਭਗਤੀ ਦਾ ਜਿਹੜਾ ਉਹ ਨਿਸ਼ਾਨ ਸਾਹਿਬ ਅੱਗੇ ਝੂਲਦਾ ਜਾਂਦਾ ਹੈ। ਹੁਣ ਜਿੱਥੇ ਮਹਾਰਾਜ ਨੇ ਹਮਲਾ ਕਰਨਾ ਹੁੰਦਾ, ਜਿੱਥੇ ਦ੍ਰਿੜ ਕਿਲਾ ਹੁੰਦਾ ਉਹਨਾਂ ਦਾ ਵੀ, ਜਿਨ੍ਹਾਂ ਦਾ ਗੋਰਖਨਾਥ ਵਰਗਿਆਂ ਦਾ, ਉਧਰ ਮੁਹੰਮਦ ਦੇ ਸੇਵਕਾਂ ਵਰਗਿਆਂ ਦਾ, ਜਿੱਥੇ ਹੁੰਦਾ ਹੈ ਦ੍ਰਿੜ ਕਿਲਾ ਜਿਹੜਾ ਜਿੱਤਿਆ ਨਹੀਂ ਜਾਣਾ, ਉੱਥੇ ਕਵੀ ਜੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਕਰਾਮਾਤ ਦੀ ਤੋਪ ਚਲਾਉਂਦੇ ਹੈ, ਉਹ ਵੀ ਮਹਾਰਾਜ ਜੀ ਦੇ ਕੋਲ ਹੀ ਹੈ। ਜਿੱਥੇ ਮਹਾਰਾਜ ਜੀ ਨੂੰ ਲੋੜ ਲੱਗਦੀ ਹੈ ਨਾ, ਉੱਥੇ ਮਹਾਰਾਜ ਫਿਰ ਕਰਾਮਾਤ ਜਿਹੜੀ ਉਹ ਦਿਖਾਉਂਦੇ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ, ਕਲਾ ਦਿਖਾਰੀ। ਭਾਈ ਗੁਰਦਾਸ ਸਾਹਿਬ ਕਹਿੰਦੇ ਦਿਖਾਈ ਕਿ ਨਹੀਂ ਦਿਖਾਈ ਕਲਾ, ਜਿੱਥੇ ਲੋੜ ਪੈ ਗਈ ਦਿਖਾਲਣ ਦੀ ਉੱਥੇ ਦਿਖਾਲਦੇ ਹੈ। ਇਹ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਜਿਹੜੀ ਹੈ ਉਹ ਤੋਪ ਹੈ ਕਰਾਮਾਤ ਦੀ।
ਸੰਗ ਢਾਹ ਕੇ ਮੈਦਾਨ ਕੀਨ ਮੇਲੇ ਅਰ ਹਾਰੀ।
ਤੇ ਸਤਿਗੁਰੂ ਮਹਾਰਾਜ ਜੀ ਜਦੋਂ ਕਰਾਮਾਤ ਦੀ ਤੋਪ ਚਲਾ ਦਿੰਦੇ ਹੈ, ਢਾਹ ਕੇ ਕਿਲਾ ਮੈਦਾਨ ਬਣਾ ਕੇ ਰੱਖ ਦਿੰਦੇ ਹੈ, ਜਿਹੜੇ ਅਰ ਹਨ ਵੈਰੀ ਹਨ ਉਹ ਹਾਰ ਕੇ ਆਣ ਕੇ ਤੇ ਚਰਨਾਂ ਦੇ ਉੱਤੇ ਆ ਕੇ ਆਪਾ ਸਮਰਪਿਤ ਕਰ ਦਿੰਦੇ ਹੈ। ਐਸੀ ਫੌਜ ਸਤਿਗੁਰੂ ਮਹਾਰਾਜ ਜੀ ਲੈ ਕੇ ਹੁਣ ਪਾਤਸ਼ਾਹ ਜੀ ਸੁਮੇਰ ਪਰਬਤ ਨੂੰ ਚੱਲੇ ਹੈ, ਸਿੱਧਾਂ ਦੇ ਨਾਲ ਜਿਹੜਾ ਹੈ ਇਸ ਪ੍ਰਕਾਰ ਜੰਗ ਲੜਨ ਦੇ ਵਾਸਤੇ, ਸਿੰਘਾਂ ਨੂੰ ਸਿੱਧਾਂ ਨੂੰ ਮਾਤ ਪਾਉਣ ਦੇ ਵਾਸਤੇ, ਗੋਰਖਨਾਥ ਨੂੰ ਹਰਾਉਣ ਦੇ ਵਾਸਤੇ, ਤੇ ਇਸ ਤਰ੍ਹਾਂ ਵੀ ਸ਼ਕਤੀਆਂ ਉਹਨਾਂ ਦੇ ਕੋਲ ਵੀ ਬਹੁਤ ਜ਼ਿਆਦੀਆਂ ਨੇ। ਇਹ ਪ੍ਰਸੰਗ ਜਿਹੜਾ ਸਾਧ ਸੰਗਤ ਜੀ ਅੱਗੇ ਆਏਗਾ, ਕੁਝ ਦਿਨ ਫਿਰ ਇਹ ਚੱਲੇਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਜਾਏ ਚੜਿਆ ਸੁਮੇਰ ਪਰ, ਸਿੱਧ ਮੰਡਲੀ ਦ੍ਰਿਸ਼ਟੀ ਆਈ, ਇਹ ਪ੍ਰਸੰਗ ਅੱਗੇ ਚੱਲਣਗੇ ਜੀ। ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਵਿੱਚ ਪਹੁੰਚੇ ਨੇ, ਸਟੇਜ ਵੱਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਜਾਂਦਾ, ਸਭਨਾਂ ਦਾ ਧੰਨਵਾਦ। ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਨ ਲੀਨ ਸ਼੍ਰੀ ਮੁਖ ਧਾਰੀ, ਜਹਾਂ ਦਿੜ ਕੋਟ ਤਹਾਂ ਕਰਾਮਾਤ ਧੋਪ ਸੰਗ, ਢਾਹੇ ਕੇ ਮੈਦਾਨ ਕੀਨ ਮਿਲੇ ਅਰਹਰੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।